ਸਜੇ ਹੋਏ ਦੀਵਾਨ ਜਿਨ੍ਹਾਂ ਅੰਦਰ ਸੋਦਰ ਦੇ ਪਾਠ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਆ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਤਿੰਨਾਂ ਦੀ ਰਚਨਾ ਤੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਨ ਕੀਤਾ ਹੈ। ਆਓ ਲੜੀ ਵਾਰ ਵਿਚਾਰ ਜੋ ਸਤਿਗੁਰਾਂ ਨੇ ਮਿਹਰ ਕਰਕੇ ਪ੍ਰਾਰੰਭ ਕਰਵਾਈ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇਕਾਗਰਤਾ ਨਾਲ ਗੁਰੂ ਕੀ ਸਿਫਤ ਤੋਂ ਸਲਾਹ ਅੰਦਰ ਜੁੜੀਏ, ਉਸ ਲੜੀ ਨੂੰ ਅੱਗੇ ਤੋਰੀਏ। ਮਨੁੱਖਾ ਜਨਮ ਕਿਵੇਂ ਇਹ ਰਤਨਾਂ ਵਰਗਾ ਕੀਮਤੀ ਰੱਬ ਨੇ ਦਿੱਤਾ ਏ, ਨਾ ਸਮਝ ਹੋਣ ਕਾਰਨ ਅਸੀਂ ਕਿਵੇਂ ਇਸ ਨੂੰ ਬਰਬਾਦ ਕਰਦੇ ਹਾਂ ਤੇ ਕਿਵੇਂ ਇਹਦੇ ਤੋਂ ਲਾਭ ਲੈ ਸਕਦੇ ਸੀ। ਉਸ ਤੋਂ ਬਾਅਦ ਸਤਿਗੁਰਾਂ ਨੇ ਮਿਹਰ ਕਰਕੇ ਕੱਲ ਨਦਰ ਬਖਸ਼ਿਸ਼ ਕੀ ਹੁੰਦੀ ਹੈ ਤੇ ਅੱਜ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਜੀ ਦਾ ਹੁਕਮ ਏ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਸਾਰੀ ਸੰਗਤ ਬੜੇ ਪਿਆਰ ਅਦਬ ਨਾਲ ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਬਾਣੀ ਦਾ ਇੱਕ ਇੱਕ ਸ਼ਬਦ ਨਿਰੰਕਾਰ ਦੇ ਘਰ ਤੱਕ ਲੈ ਜਾਣ ਦੀ ਸਮਰੱਥਾ ਰੱਖਦਾ ਤੇ ਦੂਸਰਾ, ਸਤਿਗੁਰੂ ਜੀ ਨੇ ਕਿਰਪਾ ਕੀਤੀ ਜਗਤ ਨੂੰ ਸਾਰੇ ਨੂੰ ਨਿਰੰਕਾਰ ਤੱਕ ਲੈ ਕੇ ਜਾਣਾ ਹੈ ਤੇ ਇਸ ਕਰਕੇ ਸਤਿਗੁਰੂ ਨੇ ਵੱਖ ਵੱਖ ਉਪਦੇਸ਼ ਕੀਤੇ ਨੇ। ਜੇਕਰ ਕੋਈ ਜਗਿਆਸੂ ਅਜੇ ਨਹੀਂ ਤੁਰਿਆ ਤੇ ਸਤਿਗੁਰੂ ਉਹਦੇ ਲਈ ਵੀ ਗੁਰਬਾਣੀ ਵਿੱਚ ਉਪਦੇਸ਼ ਕਰਦੇ ਨੇ। ਤੁਰ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਤਾਰਾ ਅੰਧਿਆ ਰਸ ਰਚਿਓ, ਰਾਮ ਭਗਤ ਨੇ ਕੀਨੇ। ਮਨਾ ਤੂੰ ਕਿਧਰ ਤੁਰ ਪਿਆ ਏ, ਨਿੰਦਿਆ ਵਿੱਚ ਪਰਦਾਤਾ ਵਿੱਚ ਕੁਮਤੀ ਕਿਉਂ ਲੱਗਾ ਏ? ਫਿਰ ਸਤਿਗੁਰੂ ਜੀ ਉਹਦੇ ਤੇ ਵੀ ਕਿਰਪਾ ਕਰਦੇ ਜਦੋਂ ਕੋਈ ਗੁਰੂ ਦੇ ਆਖੇ ਲੱਗ ਕੇ ਤੁਰਦਾ ਹੈ। ਜਦੋਂ ਕੋਈ ਤੁਰ ਪਿਆ ਫਿਰ ਸਤਿਗੁਰੂ ਜੀ ਆਖਦੇ ਹੁਣ ਰੁਕੀ ਨਾ ਰਸਤੇ ਅੰਦਰ, ਮੰਜ਼ਿਲ ਤੱਕ ਪਹੁੰਚਣਾ, ਮੰਜ਼ਿਲ ਕਹਿ ਪ੍ਰਭੂ ਪਰ ਪਰਮੇਸ਼ਰ ਦੀ ਪ੍ਰਾਪਤੀ ਤੇ ਪ੍ਰਾਪਤੀ ਵਾਸਤੇ ਸਤਸੰਗਿਓ ਸਤਿਗੁਰਾਂ ਦੇ ਬਚਨ ਨੇ। ਤੇ ਜਦੋਂ ਖਾਸ ਕਰਕੇ ਇਹ ਬਚਨ ਆਉਂਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ, ਭਈ ਗੁਰੂ ਕਿਆ ਸਿੱਖਾ ਤੂੰ ਗੁਰਮੁਖ ਸਿਉਂ ਕਰ ਦੋਸਤੀ, ਤੂੰ ਦੋਸਤੀ ਤੂੰ ਮਿੱਤਰਤਾਈ ਗੁਰਮੁਖਾਂ ਨਾਲ ਜ਼ਰੂਰ ਬਣਾਣੀ ਹੈ। ਤੇ ਕਈ ਵਾਰ ਐਸਾ ਮਨ ਕੀ ਭੈੜਾ ਸੋਚਣ ਲੱਗ ਪੈਂਦਾ ਏ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਹੁੰਦਿਆਂ ਕਿਸੇ ਹੋਰ ਮਿੱਤਰ ਦੀ ਕੀ ਲੋੜ ਹੈ, ਜਦੋਂ ਕਿ ਪਰਮੇਸ਼ਰ ਹੈ ਸਤਿਗੁਰੂ ਹੈ। ਪਰ ਜਰਾ ਅੱਜ ਵਿਚਾਰਿਆ ਜੇ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਆਪਣੇ ਬਚਨ ਨੇ, ਹਜ਼ੂਰ ਕਹਿੰਦੇ ਭਲਾ ਸਿੱਖ ਦਾ ਗੁਰੂ ਸਾਹਿਬ ਨੇ ਕਰਨਾ ਕਿਸੇ ਹੋਰ ਨੇ ਨਹੀਂ, ਗੁਰੂ ਤੋਂ ਇਲਾਵਾ ਹੋਰ ਕਿਸੇ ਨੇ ਭਲਾ ਨਹੀਂ ਕਰਨਾ। ਪਰ ਦਾਤਾ ਜੀ ਬਚਨ ਕਰਦੇ ਨੇ ਜਦੋਂ ਗੁਰੂ ਨਾਲ ਜੁੜਾਂਗੇ, ਗੁਰੂ ਦੇ ਆਖੇ ਲੱਗ ਕੇ ਕਮਾਈ ਕਰਾਂਗੇ, ਜੇ ਉਦੋਂ ਗੁਰਮੁਖਾਂ ਦੀ ਸੰਗਤ ਨਾ ਕੀਤੀ ਤੇ ਕਦੇ ਤੋੜ ਨਹੀਂ ਪਹੁੰਚ ਸਕਾਂਗੇ। ਉਹਦਾ ਕਾਰਨ ਮਨ ਹਰ ਰੋਜ਼ ਨਿਤ ਨਵੇਂ ਸੰਸੇ ਖੜੇ ਕਰਦਾ ਏ। ਦੁਨੀਆਂ ਜਿਹੜੀ ਕਈ ਤਰ੍ਹਾਂ ਦੇ ਸਵਾਲ ਸਾਡੇ ਕੰਨਾਂ ਚ ਪਾਉਂਦੀ, ਕੋਈ ਆ ਕੇ ਕਹਿ ਰਿਹਾ ਏ ਇੰਨਾ ਚਿਰ ਹੋ ਗਿਆ ਗੁਰੂ ਨਾਲ ਜੁੜਿਆ ਰਸਤੇ ਆਇਆ ਨਹੀਂ, ਆ ਤੈਨੂੰ ਕੁਝ ਹੋਰ ਦੱਸਾਂ, ਮਨ ਸ਼ੱਕ ਜਿਹਾ ਕਰਦਾ ਠੀਕ ਪਿਆ ਆਂਦਾ ਕਹਿ। ਸਤਸੰਗਿਓ ਥੋੜਾ ਦੁੱਖ ਸੁੱਖ ਆ ਜਾਵੇ, ਕਿਧਰੇ ਵਡਿਆਈ ਮਿਲ ਜਾਏ, ਕਿਧਰੇ ਅਪਮਾਨ, ਇਹ ਬਾਰ ਬਾਰ ਟੁੱਟਣ ਨੂੰ ਜੀ ਕਰਦਾ ਏ। ਤੇ ਸਤਿਗੁਰੂ ਕਹਿੰਦੇ ਜੇ ਗੁਰਸਿੱਖਾਂ ਦੀ ਮਹਾਂਪੁਰਖਾਂ ਦੀ ਗੁਰਮੁਖਾਂ ਦੀ ਸੰਗਤ ਚ ਰਹੇਗਾ ਉਹ ਤੇਰੇ ਅੰਦਰ ਕਦੇ ਸੰਸਾ ਨਹੀਂ ਰਹਿਣ ਦੇਣਗੇ, ਨਾਲ ਦੀ ਨਾਲ ਹੀ ਤੇਰੇ ਸੰਸਿਆ ਨੂੰ ਧੋ ਕੇ ਗੁਰੂ ਨਾਨਕ ਸਾਹਿਬ ਦੇ ਨੇੜੇ ਕਰਨਗੇ। ਤੁਸੀਂ ਵੇਖੋ ਇੱਕ ਦੋ ਸ਼ਬਦਾਂ ਦੇ ਦਰਸ਼ਨ ਕਰੋ ਸਤਸੰਗਿਓ, ਇਹ ਵਚਨ ਉਹਨਾਂ ਲਈ ਸਤਿਗੁਰਾਂ ਦੇ ਨੇ ਜਿਹੜੇ ਸਤਿਗੁਰੂ ਦਾ ਪੱਲਾ ਪਕੜ ਕੇ ਪਰਮੇਸ਼ਵਰ ਤੱਕ ਪਹੁੰਚਣਾ ਚਾਹੁੰਦੇ ਨੇ, ਸੱਚਮੁੱਚ ਜੀਵਨ ਸਫਲ ਬਣਾਉਣਾ ਚਾਹੁੰਦੇ ਉਹਨਾਂ ਲਈ। ਪਿਆਰਿਓ ਕਿਤਾਬਾਂ ਤੇ ਕਿਤਾਬਾਂ ਦਾ ਗਿਆਨ, ਸਕੂਲ ਦਾ ਵਿਧਾਨ ਉਹਨਾਂ ਤੇ ਲਾਗੂ ਹੁੰਦਾ ਜਿਨ੍ਹਾਂ ਨੇ ਪੜ੍ਹਨਾ ਹੈ। ਜਿਨ੍ਹਾਂ ਨੇ ਪੜ੍ਹਾਈ ਨਹੀਂ ਕਰਨੀ ਉਹਨਾਂ ਲਈ ਉਹ ਕਿਤਾਬਾਂ, ਉਹ ਸਕੂਲ ਦਾ ਖੁੱਲਣਾ, ਸਕੂਲ ਦਾ ਬੰਦ ਹੋਣਾ, ਛੁੱਟੀਆਂ ਹੋਣੀਆਂ ਸਕੂਲ ਦੇ ਦਿਨ ਕੋਈ ਕੀਮਤ ਨਹੀਂ ਰੱਖਦਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਚਨ ਜਿਨ੍ਹਾਂ ਨੇ ਪੜ੍ਹ ਕੇ ਕਮਾਣੇ ਕਨ ਤੁਰਨਾ ਏ, ਚਾਹੁੰਦੇ ਨੇ ਅੰਦਰੋਂ ਕੋਈ ਗੁਰੂ ਨਾਨਕ ਦੀ ਡਿਗਰੀ ਲਈਏ ਸਤਿਗੁਰੂ ਦੇ ਮੇਹਰ ਦੇ, ਉਹਨਾਂ ਲਈ ਨੇ ਜਿਨ੍ਹਾਂ ਨੇ ਇਸ ਰਾਹ ਤੇ ਤੁਰਨਾ ਹੀ ਨਹੀਂ, ਗੁਰੂ ਨਾਨਕ ਦੇ ਸਕੂਲ ਚ ਨਹੀਂ ਆਉਣਾ, ਉਹਨਾਂ ਲਈ ਇਹਨਾਂ ਗੱਲਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ, ਕਿਉਂਕਿ ਰੱਬ ਨੇ ਸੋਝੀ ਨਹੀਂ ਪਾਈ। ਸਤਿਗੁਰਾਂ ਨੇ ਮੇਹਰ ਕੀਤੀ, ਹਜ਼ੂਰ ਕਹਿੰਦੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੇ ਸਹੀ, ਜਿਨ੍ਹਾਂ ਨੂੰ ਮਿਲ ਕੇ ਤੇਰੇ ਅੰਦਰੋਂ ਦੁਰਮਤ ਦੂਰ ਹੋਵੇ, ਭੈੜੀ ਮਤ ਦੂਰ ਹੋਵੇ, ਉਹ ਹੈ ਅਸਲ ਵਿੱਚ ਤੇਰਾ ਮਿੱਤਰ। ਪਰ ਇਹੋ ਜਿਹੇ ਮਿੱਤਰ ਕਿੰਨੇ ਕੁ ਮਿਲਦੇ ਜਗਤ ਅੰਦਰ, ਹਉ ਟੁੰਡੇਤੀ ਜਗ ਸਵਾਤਾ ਜਨ ਨਾਨਕ ਵਿਰਲੇ ਕੇ ਕੋਈ ਵਿਰਲਾਏ। ਤੇ ਬਾਬਾ ਫਰੀਦ ਸਾਹਿਬ ਜੀ ਨੇ ਵਚਨ ਕਿਹਾ, ਕਹਿਣ ਲੱਗੇ ਫਰੀਦਾ ਗੱਲੀ ਸੋ ਸੱਜਣ ਵੀ, ਸਵੇਰ ਤੋਂ ਸ਼ਾਮ ਤੱਕ ਜਿਹਦੇ ਕੋਲ ਮਰਜ਼ੀ ਖਲੋ ਜਾਓ, ਗੱਲਾਂ ਦੇ ਪੁਲ ਬੰਨੀ ਜਾਏਗਾ, ਜਿੰਨੀਆਂ ਮਰਜ਼ੀ ਸੁਣ ਲਓ। ਫੇਰ ਸਤਿਗੁਰੂ ਜੀ ਆਖਦੇ ਨੇ ਇਸ ਤੋਂ ਬਾਅਦ ਧਾਰਮਿਕ ਦੁਨੀਆਂ ਵਿੱਚ ਵੀ ਕਈ ਵਾਰ ਆਦਮੀ ਕੋਲ ਧਰਮ ਦਾ ਭੇਖ ਜ਼ਰੂਰ ਹੈ, ਪਰ ਉਸ ਨੂੰ ਕਿਧਰੇ ਸੱਜਣ ਨਾ ਸਮਝ ਲੈਣਾ। ਸੱਜਣ ਉਹ ਤਾਂ ਏ ਜੇ ਉਹਨੂੰ ਮਿਲ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਚੇਤਾ ਆਉਂਦਾ ਹੈ, ਤੇ ਜੇ ਬਾਹਰੋਂ ਭੇਦ ਪਾਤਾ ਗੁਰਸਿੱਖੀ ਦਾ ਉਹਦੇ ਕੋਲ ਬੈਠੇ ਹੋ ਤੁਸੀਂ ਨਿਤਨੇਮ ਕਰਦੇ ਹੋ ਸਤਿਗੁਰਾਂ ਨੇ ਮਿਹਰ ਕਰਕੇ ਨਾਮ ਜਪਾਇਆ ਏ ਅੰਦਰ ਤੁਹਾਡਾ ਸ਼ਾਂਤ ਏ ਮੇਰੇ ਵਰਗੇ ਕੋਲ ਆ ਕੇ ਬੈਠੇ ਹੋ ਮੈਂ ਇਹੋ ਜਿਹੀਆਂ ਗੱਲਾਂ ਛੇੜੀਆਂ ਨੇ ਤੁਹਾਡੇ ਅੰਦਰ ਦੀ ਸ਼ਾਂਤੀ ਭੰਗ ਕਰ ਦਿੱਤੀ ਤੇ ਮੈਨੂੰ ਸੱਜਣ ਨਾ ਆਖਿਆ ਗਿਆ ਇਹ ਮਿੱਤਰਤਾਈ ਨੇ ਮੇਰਾ ਲਿਬਾਸ ਇਹ ਮੇਰਾ ਧਾਰਮਿਕ ਚਿੰਨ ਪਾਣੀ ਕਿਸੇ ਕੀਮਤ ਨਹੀਂ ਸਤਿਗੁਰੂ ਕਹਿੰਦੇ ਤੂੰ ਬਾਹਰੋਂ ਨਾ ਵੇਖ ਤੂੰ ਇੱਕ ਜਿਹਨੂੰ ਮਿਲ ਕੇ ਦੁਰਮਤ ਦੂਰ ਹੋਵੇ ਜਿਹਨੂੰ ਮਿਲ ਕੇ ਨਾਮ ਚਿੱਤ ਆਵੇ ਜਿਹਨੂੰ ਮਿਲ ਕੇ ਅੰਦਰੋਂ ਵਾਹਿਗੁਰੂ ਦੇ ਹੋਰ ਨੇੜੇ ਹੋਈਏ ਐਹੋ ਜੇ ਸੱਜਣ ਬਣਾਈ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਗੱਲਾਂ ਵਾਲੇ ਤਾਂ ਵੀ ਤੋਂ ਭਾਵ ਬਹੁਤ ਮਿਲਦੇ ਨੇ ਇੱਕ ਟੁੰਡੇਂਦੀ ਨਾ ਲਖਾਂ ਪਰ ਮੈਨੂੰ ਇੱਕ ਵੀ ਉਹ ਨਹੀਂ ਜੇ ਲੱਭਦਾ ਪਿਆ ਕਿਹੜਾ ਕਹਿਣ ਲੱਗੇ ਜਿਹੜਾ ਮੇਰੇ ਵਾਹਿਗੁਰੂ ਦੇ ਮੈਨੂੰ ਨੇੜੇ ਕਰੇ ਤੁਸੀਂ ਵੇਖੋ ਕੈਸੀ ਕਹਾਣੀ ਜਦੋਂ ਸੋਝੀ ਨਾ ਹੋਵੇ ਉਦੋਂ ਬੰਦਾ ਕਹਿੰਦਾ ਏ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਮੈਨੂੰ ਲੋੜ ਹੀ ਕੋਈ ਨੀ ਗੁਰਮੁਖ ਦੀ ਜਾਂ ਕਿਸੇ ਮਹਾਨ ਪੁਰਖ ਦੀ ਸੰਗਤ ਦੀ ਪਰ ਜਦੋਂ ਸਤਿਗੁਰੂ ਜੀ ਦੇ ਚਰਨਾਂ ਨਾਲ ਕੋਈ ਜੁੜ ਕੇ ਸੱਚਮੁੱਚ ਅੰਦਰੋਂ ਰਸ ਲੈਣ ਲਈ ਤੁਰਦਾ ਏ ਤੇ ਉਹ ਦੁਖਾਈ ਦਿੰਦਾ ਫਿਰਦਾ ਉੱਚੀ ਉੱਚੀ ਭਾਈ ਹੇ ਨਿਰੰਕਾਰ ਹੇ ਸਤਿਗੁਰੂ ਮੈਨੂੰ ਆਪਣੇ ਬਖਸ਼ੇ ਦਾ ਮਿਲਾਪ ਕਰਾ ਤੇ ਇਹ ਹੂਕਾਂ ਆਵਾਜ਼ਾਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਰਾਹੀਂ ਸਾਹਿਬਾਂ ਨੇ ਬਹੁਤ ਵਾਰੀ ਦਿੱਤੀਆਂ ਨੇ ਕਿਧਰੇ ਤਾਂ ਸਾਹਿਬ ਕਹਿੰਦੇ ਕੋਈ ਜਨ ਹਰਸੋਂ ਦੇਵੈ ਜੋ ਕੂਕਾ ਨੀ ਤਾਂ ਹੋਰ ਕੀਏ ਕੋਈ ਕਹਿ ਰੱਬ ਦਾ ਬਖਸ਼ਿਆ ਜਿਹੜਾ ਮੈਨੂੰ ਜੋੜ ਦੇਵੇ ਪਰ ਇਹ ਆਵਾਜ਼ ਭਜਨ ਸਿਮਰਨ ਤੋਂ ਬਗੈਰ ਅੰਦਰੋਂ ਨਹੀਂ ਨਿਕਲਦੀ ਇਹ ਮੰਗ ਬਣੇਗੀ ਨਹੀਂ ਮੰਗ ਉਹਨਾਂ ਦੇ ਅੰਦਰ ਪੈਦਾ ਹੋਏਗੀ ਜਿਨ੍ਹਾਂ ਦੇ ਅੰਦਰ ਰੱਬ ਨੇ ਪਿਆਰ ਪਾਇਆ ਏ ਸਾਹਿਬ ਕਹਿੰਦੇ ਨੇ ਜੇਕਰ ਕੋਈ ਉਹਨਾਂ ਨੂੰ ਆਖੇ ਤੈਨੂੰ ਮਿਲ ਜਾਏਗਾ ਗੁਰੂ ਨਾਨਕ ਸਾਹਿਬ ਦਾ ਪਿਆਰਾ ਸੱਜਣ ਮਿੱਤਰ ਉਹ ਮਹਾਂਪੁਰਖ ਉਹ ਗੁਰਮੁਖ ਜਿਸ ਨੂੰ ਮਿਲ ਕੇ ਉਹ ਤੈਨੂੰ ਉਹ ਵਾਹਿਗੁਰੂ ਨੂੰ ਮੇਲ ਦੇਵੇਗਾ ਉਹਨੂੰ ਕੀ ਦੇਵੇਗਾ ਤੇ ਅੱਗੋ ਗੁਰੂ ਕੇ ਪਿਆਰੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਕਹਿਣ ਲੱਗੇ ਉਹ ਜਗਿਆਸੂ ਇਤਨਾ ਉਹਦੇ ਲਈ ਉਤਾਵਲਾ ਏ ਉਹ ਆਖੇਗਾ ਚਰਨ ਗਹੋ ਮੈਂ ਇਹੋ ਜਿਹੇ ਗੁਰਮੁਖ ਦੇ ਚਰਨ ਪਕੜਾਂਗਾ ਬਕੋ ਸੁਭ ਰਸਨਾ ਜ਼ੁਬਾਨ ਤੋਂ ਉਹਦੀ ਸਿਫਤੋਂ ਸਲਾਹ ਕਰਾਂਗਾ ਉਸ ਗੁਰਮੁਖ ਦੀ ਤੇ ਨਾਲ ਕਹਿੰਦੇ ਨੇ ਦੀਜੈ ਪ੍ਰਾਣ ਅਕੋਰ ਮੈਂ ਆਪਣੀ ਜਿੰਦ ਵੀ ਉਸ ਗੁਰਮੁਖ ਦੇ ਚਰਨਾਂ ਚ ਭੇਟ ਕਰ ਦਿਆਂਗਾ ਸਤ ਸੰਗਿਓ ਕਿਉਂਕਿ ਅੰਦਰ ਕੋਣ ਲਗਨ ਲੱਗ ਗਈ ਏ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੱਕ ਹੁੰਦਾ ਗੋਹਾ ਇੱਕ ਹੁੰਦੀ ਮਲੀ ਜਿਹੜਾ ਗੋਹਾ ਭਰਿਆ ਹੋਵੇ ਰੁੜ ਜੀ ਬਣੀ ਹੋਵੇ ਜਿਵੇਂ ਤਾਰਾ ਇੰਡੀਆ ਤੁਸੀਂ ਕਰਦੇ ਆਇਓ ਪਤਾ ਜੀ ਪਿਆਰੋ ਉਹ ਜਿਹੜੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹਦੇ ਚ ਅੱਗ ਪਾ ਦੀ ਇਕਦਮ ਅੱਗ ਬਲਦੀ ਨੀ ਮਲੀ ਧੁਖਦੀ ਰਹਿੰਦੀ ਏ ਨਾ ਤਾਂ ਆਗੀ ਬਣ ਕੇ ਭਾਂਬੜ ਬਣਦਾ ਧੂੰਆਂ ਜਿਹਾ ਨਿਕਲਦਾ ਰਹਿੰਦਾ ਤੇ ਮਗ ਦੇ ਖਾਸ ਕਰਕੇ ਇੱਟਾਂ ਪਕਾਉਣ ਵਾਲੇ ਉਹਦੀ ਵਰਤੋਂ ਕਰਦੇ ਨੇ ਤਾਂ ਕਿ ਖੋਲੀ ਹੌਲੀ ਧੁਖਦੀ ਰਵੇ ਸੇਕ ਪੂਰਾ ਏ ਪਰ ਅੱਗ ਨਹੀਂ ਕਹਿੰਦੇ ਹੋ ਜਿਨ੍ਹਾਂ ਨੂੰ ਰੱਬ ਨੂੰ ਮਿਲਣ ਦੀ ਤਾਂ ਪੈਦਾ ਹੋ ਗਈ ਸਤ ਸੰਗਿਓ ਉਹ ਰੱਬ ਲਈ ਤਾਂ ਧੁਖਦੇ ਨੇ ਉਹ ਰੱਬ ਦੇ ਪਿਆਰੇ ਨੂੰ ਮਿਲਣ ਲਈ ਮਲੀ ਦੀ ਤਰ੍ਹਾਂ ਧੁਖਦੇ ਨੇ ਭੁੱਖਾਂ ਜੋ ਮਾਲੀ ਕਾਰਨ ਤਿਨਾ ਮਾਂ ਪਿਰੀ ਇਹਦੇ ਅਰਥ ਨੇ ਉਸ ਵਾਹਿਗੁਰੂ ਪਿਆਰੇ ਦੇ ਬਖਸ਼ੇ ਕੋਈ ਗੁਰਮੁਖ ਸੱਜਣਾ ਲਈ ਉਹਨਾਂ ਦੇ ਮਿਲਾਪ ਲਈ ਮੈਂ ਮਲੀ ਵਾਂਗੂ ਧੁਖਦਾ ਹਾਂ ਸਤਸੰਗਿਓ ਇੱਕ ਦੋ ਸ਼ਬਦ ਹੋਰ ਪਹਿਲਾਂ ਵੇਖੀਏ ਗੁਰਬਾਣੀ ਦੇ ਇੱਕ ਨਾ ਹੁਕਮ ਨਾਮਾ ਤੁਸੀਂ ਅਕਸਰ ਸੁਣਦੇ ਹੋ ਸੋਰਠ ਰਾਗ 611 ਅੰਗ ਤੇ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਹੋਵੇ ਸਾਹਿਬ ਕਹਿੰਦੇ ਨੇ ਗੁਰਸਿੱਖਾਂ ਕਦੇ ਲੋਕਾਂ ਦੀਆਂ ਗੱਲਾਂ ਨਾ ਸੁਣੀ ਮਨਮੁੱਖਾਂ ਦੀਆਂ ਬਾਤਾਂ ਨਾ ਸੁਣੀ ਬਾਹਰੋਂ ਧਰਤੀ ਵੀ ਲੋਕ ਅਗਵਾਉਂਦੇ ਨੇ ਉਹਨਾਂ ਨੂੰ ਵੀ ਜੇ ਗਿਆਨ ਨਹੀਂ ਕਿ ਨਾ ਸੁਣੀ ਕੇਵਲ ਗੁਰੂ ਦੀ ਆਵਾਜ਼ ਸੁਣੀ ਕਿਹੜੀ ਜੀ ਕਹਿਣ ਲੱਗੇ ਜਦੋਂ ਤੂੰ ਰੱਬ ਦੇ ਰਾਹ ਤੇ ਤੁਰੇਂਗਾ ਨਾ ਨਿਰੰਕਾਰ ਭਾਈ ਵੀਰ ਸਿੰਘ ਕਹਿੰਦੇ ਨੇ ਤਿੰਨ ਚੀਜ਼ਾਂ ਦਾ ਸੁਮੇਲ ਹੋਵੇ ਤਾਂ ਬੰਦਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਸਕਦਾ ਹੈ ਪੁੱਛਿਆ ਕਿਹੜੀਆਂ ਉਹ ਕਹਿਣ ਲੱਗੇ ਇੱਕ ਤਾਂ ਸਭ ਤੋਂ ਪਹਿਲਾਂ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਭਰੋਸਾ ਹੋਵੇ ਤੇ ਇਹ ਗੁਰੂ ਨਾਨਕ ਸਾਹਿਬ ਸਾਖਿਆਤ ਆਪ ਬੈਠੇ ਨੇ 10 ਪਾਤਸ਼ਾਹੀਆਂ ਆਪ ਸਾਖਿਆਤ ਬੈਠੀਆਂ ਨੇ। ਦੂਸਰਾ ਗੁਰੂ ਕੇ ਪਿਆਰੇ ਉਹ ਕਹਿੰਦੇ ਨੇ ਸਿੱਖ ਜਿਹੜਾ ਉਹ ਗੁਰੂ ਦੇਖਿਆ ਭਾਵ ਗੁਰੂ ਵਾਲਾ ਜ਼ਰੂਰ ਬਣੇ। ਗੁਰੂ ਕੋਲ ਮੰਤਰ ਲਵੇਗਾ, ਸਤਿਗੁਰੂ ਨੂੰ ਬਾਂਹ ਪਕੜਾਵਾਂਗੇ, ਉਹ ਤਾਂ ਹੀ ਤੋਰੇਗਾ ਨਾ। ਇੱਥੇ ਵੀ ਨਾ ਜਿੱਥੋਂ ਗੱਲ ਪ੍ਰਾਰੰਭ ਕੀਤੀ ਸੀ ਉੱਥੇ ਵੀ ਬਚਨ ਨੇ ਸਾਹਿਬਾਂ ਦੇ, ਗੁਰਮੁਖ ਸਿਉ ਕਰ ਦੋਸਤੀ, ਦੋਸਤੀ ਕਿਉਂ ਕਰਨੀ ਏ, ਸਤਿਗੁਰ ਸਿਉ ਲਾਏ ਚਿੱਤ, ਚਿੱਤ ਸਤਿਗੁਰੂ ਨਾਲ ਲਾ, ਗੁਰਮੁਖਾਂ ਨਾਲ ਦੋਸਤੀ ਪਾਪ ਉਹ ਚਿੱਤ ਲਾ ਮਦਦ ਕਰਨਗੇ। ਭਾਈ ਵੀਰ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ। ਦੂਸਰਾ ਗੁਰੂ ਸਵਾਰ ਤੋਂ ਕਹਿਣ ਲੱਗੇ ਗੁਰੂ ਵਾਲੇ ਬੰਨਾ, ਤੇ ਤੀਸਰਾ ਗੁਰੂ ਪਾਤਸ਼ਾਹ ਜੀ ਦੇ ਘਰ ਦਰ ਦਾ ਬਖਸ਼ੇ ਹੋਏ ਪੂਰਨ ਮਹਾਂਪੁਰਖ ਦੀ ਸੰਗਤ। ਜੇ ਤਿੰਨ ਚੀਜ਼ਾਂ ਦਾ ਸੁਮੇਲ ਕਹਿ ਤੇ ਪ੍ਰਾਪਤੀ ਏ ਅੱਜ ਤੱਕ ਜਿਹਨੂੰ ਵੀ ਉਹ ਮਿਲਿਆ ਜੇ ਪਿਆਰਿਓ, ਇਹਨਾਂ ਤਿੰਨਾਂ ਦੇ ਸੁਮੇਲ ਤੋਂ ਹੀ ਉਹ ਮਿਲਿਆ ਏ। ਹੋਇਆ ਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਬਚਨਾਂ ਵੇਖਦੇ ਹਾਂ, ਸਤਿਗੁਰੂ ਕਹਿੰਦੇ ਨੇ ਗੁਰਮੁਖ ਜਿਹੜਾ ਮਿਲ ਗਿਆ ਉਹਦੇ ਕੋਲ ਜਾਇਆ ਜੇ, ਤੇ ਉਹਦੇ ਨਾਲ ਗੱਲ ਕਿਵੇਂ ਕਰਨੀ ਏ। ਦੇਖੋ ਸਤਿਗੁਰੂ ਕਿਤਨੀ ਬਰੀਕੀ ਨਾਲ ਦੱਸਦੇ ਨੇ, ਗੁਰਮੁਖਾਂ ਕੋਲ ਮਹਾਨ ਪੁਰਖਾਂ ਨਾਲ ਜੁੜੀਆਂ ਆਤਮਾ ਨਾਲ, ਗੁਰੂ ਨਾਨਕ ਦੇ ਪਿਆਰਿਆਂ ਨਾਲ ਕਹਿੰਦੇ ਗੱਲਬਾਤ ਕਰਨ ਦਾ ਵੀ ਢੰਗ ਬਕਾਇਦਾ ਦੱਸਦੇ ਨੇ। ਕਿਵੇਂ ਹਜ਼ੂਰ ਕਹਿੰਦੇ ਏਕ ਪਿਤਾ ਏਕਸ ਕੇ ਤੰਬਾਰਕ, ਤੂੰ ਮੇਰਾ ਗੁਰਖਾਈ, ਨੀਵੇਂ ਖੋ ਕੇ ਆਖੋ ਦੇ ਗੁਰੂ ਪਾਤਸ਼ਾਹ ਦੇ ਪਿਆਰਿਆ, ਸਾਡਾ ਬਾਪ ਇੱਕ ਹੈ ਗੁਰੂ ਨਾਨਕ ਸਾਹਿਬ ਪਰਮੇਸ਼ਰ, ਅਸੀਂ ਉਹਦੇ ਬੱਚੇ ਹਾਂ, ਮੈਂ ਛੋਟਾ ਵਾਂ ਤੇ ਤੁਸੀਂ ਮੇਰੇ ਵੱਡੇ ਹੋ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਪਾ ਲਿਆ ਏ, ਪਰ ਮੈਂ ਅਜੇ ਇਸ ਰਾਹ ਤੇ ਤੁਰਿਆ ਵਾ। ਸੁਣ ਮੀਤਾ ਜੀਓ ਖਮਾਤਾ ਬਲ ਬਲ ਜਾਸੀ, ਮਿੱਤਰਾ ਮੈਂ ਤੇਰੇ ਤੋਂ ਜਿੰਦ ਵਾਰ ਦਿਆਂਗਾ, ਤੂੰ ਵੀ ਉਸੇ ਬਾਪ ਦਾ ਪੁੱਤਰ ਏ, ਉਹਦੇ ਬੱਚੇ ਆ, ਤੇ ਮੈਂ ਛੋਟਾ ਹੋਣ ਕਰਕੇ ਤੂੰ ਵੱਡਾ ਏ। ਵੱਡਾ ਪਿਆਰਿਓ ਜੇ ਕਿਸੇ ਦੀ ਉਮਰ ਕਰਕੇ ਨਹੀਂ, ਗੁਣਾ ਕਰਕੇ ਬਖਸ਼ਾ ਕਰਕੇ ਵੱਡਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਛੋਟੇ ਕੋ ਉਹਨਾਂ ਨੂੰ ਜਾ ਕੇ ਆਖੋ ਜੀ ਆ ਜਿੰਦ ਤੁਹਾਡੇ ਤੋਂ ਵਾਰਦੇ ਆ, ਪਰ ਮੈਨੂੰ ਮੇਰੇ ਤੇ ਕਿਰਪਾ ਕਰੋ, ਕਰ ਦਰਸ਼ਨ ਦੇਖੋ ਦਿਖਾਈ, ਮੈਨੂੰ ਮੇਰੇ ਵਾਹਿਗੁਰੂ ਦਾ ਦਰਸ਼ਨ ਕਰਾ ਦਿਓ, ਤੇ ਉਹ ਸਾਡੇ ਵਾਂਗੂ ਕਾਲੇ ਨਹੀਂ ਹੋਣਗੇ, ਠੀਕ ਏ ਮੈਂ ਮਿਲਾ ਦਿਆਂਗਾ। ਮੱਤਾਂ ਦੇਣ ਵਾਲੇ ਮੇਰੇ ਵਰਗੇ ਬਹੁਤ ਹੋਣਗੇ, ਮਿਲਾਣ ਵਾਲਾ ਕੋਈ ਵਿਰਲਾ ਹੁੰਦਾ ਕਹਿ। ਸਤਸੰਗਿਓ ਸਾਹਿਬਾਂ ਦੇ ਅਗਲੇ ਬਚਨ ਨੇ ਕਹਿੰਦੇ ਉਸ ਗੁਰਮੁਖ ਨੇ ਬੋਲਣਾ ਨਹੀਂ, ਉਹ ਟਿਕੇ ਹੋਏ ਨੇ ਭਰੇ ਕੋ ਪਾਂਡੇ, ਉਹ ਕਦੇ ਕਾਲੇ ਨਹੀਂ ਪੈਂਦੇ, ਉਹਨਾਂ ਨੇ ਬੋਲਣਾ ਨਹੀਂ। ਕਹਿੰਦੇ ਤੂੰ ਆਖੀ ਸੁਣ ਮੀਤਾ, ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਖਾਓ, ਮਿੱਤਰਾ ਮੈਂ ਤੇਰੀ ਚਰਨਾਂ ਦੀ ਧੂੜ ਮੰਗਦਾ ਵਾਂ, ਮੈਂ ਤੇਰੇ ਇਹ ਆਪਣਾ ਮਨ ਤੈਨੂੰ ਦੇਣਾ ਵਾ, ਮੇਰੇ ਤੇ ਮਿਹਰ ਕਰ। ਉਹ ਕਹਿੰਦੇ ਤਾਂ ਵੀ ਨਹੀਂ ਬੋਲੇਗਾ, ਤੇ ਤੁਸੀਂ ਕਾਲੇ ਪੈ ਕੇ ਕਹਿਣ ਲੱਗੇ, ਛੇਤੀ ਕਰਕੇ ਆਖਿਆ ਜੇ ਨਾ, ਇਹ ਤਾਂ ਬੋਲਦਾ ਹੀ ਕੋਈ ਨਹੀਂ, ਜੁੜੀਆਂ ਹੋਈਆਂ ਆਤਮਾ ਨਾ ਬੋਲ ਕੇ ਵੀ ਜੋ ਕੁਝ ਅਸੀਂ ਜਾਣਨਾ ਚਾਹੁੰਦੇ ਹਾਂ ਉਹ ਦੇ ਰਹੇ ਹੁੰਦੇ ਨੇ, ਜਰੂਰੀ ਨਹੀਂ ਉਹ ਬੋਲ ਕੇ ਕੁਛ ਕਹਿਣ। ਸਾਧ ਸੰਗਤ ਉਹਨਾਂ ਦੇ ਕੋਲ ਬਹਿਣਾ ਹੀ ਆਪਣੇ ਆਪ ਅੰਦਰ ਅਸੀਂ ਸੋਚਦੇ ਹਾਂ ਸ਼ਾਇਦ ਵੀ ਉਹ ਬੋਲਦੇ ਨਹੀਂ, ਇਹਨਾਂ ਸਾਡੀ ਬੇਨਤੀ ਨਹੀਂ ਸੁਣੀ, ਸਾਡਾ ਅੰਦਰ ਅਗਿਆਨਤਾ ਨਾਲ ਭਰਿਆ ਹੋਣ ਕਾਰਨ ਅਸੀਂ ਚਾਹੁੰਦੇ ਜਿਵੇਂ ਆਮ ਬੰਦਿਆਂ ਕੋਲ ਗੱਲ ਕਰੀਏ, ਹੁੰਗਾਰਾ ਭਰਨ ਤੇ ਤਾਂ ਗੱਲ ਬਣਦੀ ਏ, ਪਰ ਰੱਬ ਦੇ ਬਖਸ਼ਿਆਂ ਤੇ ਇਹ ਵਿਧਾਨ ਨਹੀਂ ਲਾਗੂ ਹੁੰਦੇ, ਉਹਨਾਂ ਦੀ ਮਰਜ਼ੀ ਏ। ਸਤਿਗੁਰੂ ਕਹਿੰਦੇ ਨੇ ਉਹ ਰੰਗ ਕੱਸੇ ਰੰਗ ਘੁੰਮੇ ਚੁੱਪ ਭੀ, ਕਰ ਜਾ ਕੇ ਉਹਦੇ ਪਿਆਰ ਵਿੱਚ ਹੱਸਣ, ਉਹਨਾਂ ਦੀ ਮੌਜ ਏ ਉਹ ਰੋਣ, ਉਹਨਾਂ ਦੀ ਮੌਜ ਏ ਚੁੱਪ ਕਰ ਜਾਣ, ਜਰੂਰੀ ਨੇ। ਪ੍ਰੋਫੈਸਰ ਪੂਰਨ ਸਿੰਘ ਜੀ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਸੀ, ਟ੍ਰੇਨ ਤੇ ਚੜ੍ਹਾਉਣ ਹੈ ਵੱਡੇ ਵੱਡੇ ਸਰਦਾਰ, ਇੱਕ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਉਂਦਾ ਸੀ, ਉਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਹੋਈ ਭੂਮਿਕਾ ਭਾਈ ਵੀਰ ਸਿੰਘ ਜੀ ਦੀ ਪੁਸਤਕ ਦੇ ਉਹ ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦਾ, ਐਵੇਂ ਤੱਕ ਦੀਆਂ ਕਲਾਸਾਂ ਨੂੰ। ਉਹਨੂੰ ਪਤਾ ਲੱਗਾ ਪ੍ਰੋਫੈਸਰ ਸਾਹਿਬ ਜਾ ਰਹੇ ਨੇ, ਖੁਸ਼ ਹੋ ਗਿਆ, ਉਹਨੇ ਆਪਣੇ ਕੋਲੋਂ ਪੈਸੇ ਨਾ ਹੁੰਦੇ ਬਾਵਜੂਦ ਵੀ ਵਧੇਰੇ ਖਰਚਾ ਕਰਕੇ ਉਹ ਫਸਟ ਕਲਾਸ ਦੇ ਡੱਬੇ ਚ ਆਇਆ, ਕਹਿਣ ਲੱਗੇ ਜੀ ਮੈਂ ਵੀ ਜਾਣਾ ਜੀ, ਤੇ ਬੜਾ ਸਬੱਬ ਬਣਿਆ ਮੈਨੂੰ ਤੁਹਾਡੀ ਸੰਗਤ ਮਿਲੀ ਹੈ ਪ੍ਰੋਫੈਸਰ ਸਾਹਿਬ, ਤੇ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਹੈ। ਕਹਿੰਦੇ ਜੀ ਦੱਸੋ। ਕਹਿਣ ਲੱਗੇ ਤੁਸਾਂ ਨੇ ਜਿਹੜੀ ਭਾਈ ਵੀਰ ਸਿੰਘ ਜੀ ਦੀ ਪੁਸਤਕ ਦੀ ਭੂਮਿਕਾ ਲਿਖੀ ਹੈ ਉਹ ਇੰਨੇ ਉੱਚੇ ਮੰਡਲਾਂ ਵਿੱਚ ਜਾ ਕੇ ਲਿਖੀ ਹੈ, ਭਾਵੇਂ ਮੈਂ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਵਾਂ, ਸੱਚ ਜਾਣਿਆ ਜੇ ਉਸ ਦਾ ਮੇਰੀ ਵੀ ਉਹ ਉਡਾਰੀ ਨਹੀਂ ਮੈਂ ਉਹਨੂੰ ਸਮਝ ਸਕਾਂ, ਮੇਰੇ ਤੇ ਕਿਰਪਾ ਕਰੋ ਮੈਨੂੰ ਸਮਝਾਓ ਉਹ ਜਿਹੜੇ ਅੰਦਰ ਕੀਮਤੀ ਉਹ ਖਿਆਲ ਆਤਮਕ ਉਡਾਰੀ ਵੱਡੀ ਏ ਉਹਨੂੰ ਮੇਰੇ ਸ਼ਬਦਾਂ ਸਮਝਾ ਦਿਓ ਤਾਂ ਕਿ ਮੈਂ ਵਿਦਿਆਰਥੀਆਂ ਨੂੰ ਦੱਸ ਸਕਦਾ। ਕਹਿੰਦੇ ਠੀਕ ਏ ਬਹਿ ਜਾਓ। ਬਹਿ ਦੇ ਪ੍ਰੋਫੈਸਰ ਪੂਰਨ ਸਿੰਘ ਖੁਰਾ ਨੇ ਅੱਖਾਂ ਬੰਦ ਕਰ ਲਈਆਂ ਤੇ ਉਦੋਂ ਖੋਲੀਆਂ ਨਾ ਪਿਆਰਿਓ। ਅੰਮ੍ਰਿਤਸਰ ਤੋਂ ਗੱਡੀ ਚੱਲਦੀ ਜਲੰਧਰ ਤੱਕ ਆ ਗਈ। ਇਹ ਵੇਖਦੇ ਰਿਹਾ ਹੁਣ ਬੋਲਣਗੇ ਕੌਣ, ਨਹੀਂ ਬੋਲੇ। ਲੁਧਿਆਣਾ ਆ ਗਿਆ, ਅੰਬਾਲਾ ਆ ਗਿਆ। ਉਦੋਂ ਤੱਕ ਇਹ ਪ੍ਰੋਫੈਸਰ ਵੀ ਰੱਬ ਦੇ ਭੈ ਵਾਲਾ ਸੀ, ਇਹਦੇ ਅੰਦਰ ਕੋਈ ਜਾਣਨ ਦੀ ਚਾਹਨਾ ਸੀ, ਇਹ ਤਰਕਵਾਦੀ ਨਹੀਂ ਸੀ। ਤਰਕਵਾਦੀ ਨੂੰ ਰੱਬ ਦੀ ਇਹਨਾਂ ਅਨਮੋਲ ਦਾਤਾਂ ਤੋਂ ਰੱਬ ਖਾਲੀ ਰੱਖਦਾ ਹੈ, ਉਹਦੇ ਅੰਦਰ ਕਦੇ ਚੰਗਾ ਪੁਰਨਾ ਹੀ ਨਹੀਂ ਆਉਂਦਾ ਹੈ ਕੋ ਜਿਹਾ ਵੀ ਕੋਈ ਖਾਸ ਰਹਿਮਤਾਂ ਇਸ ਰਾਹ ਤੋਂ ਮਿਲਦੀਆਂ ਨੇ। ਟਿਕਿਆ ਰਿਹਾ ਦਾ ਅੰਦਰ ਸ਼ਾਂਤ ਹੋ ਗਿਆ, ਪਰ ਇਸ ਉਡੀਕ ਵਿੱਚ ਹੁਣ ਬੋਲਣਗੇ ਹੁਣ ਬੋਲਣਗੇ। ਪ੍ਰੋਫੈਸਰ ਸਾਹਿਬ ਦੇ ਨੇਤਰ ਬੰਦ ਲਗਾਤਾਰ ਦਿੱਲੀ ਆ ਗਏ, ਪਰ ਇੱਕ ਵੀ ਅੱਖਰ ਨਾ ਬੋਲਿਆ, ਬਸ ਉਤਰਨ ਲੱਗੇ। ਕਹਿਣ ਲੱਗੇ ਜੀ ਮੈਂ ਬੜੀ ਕੋਸ਼ਿਸ਼ ਕੀਤੀ ਸੁਰਤੀ ਨੂੰ ਉਸ ਪਲ ਤੇ ਲੈ ਕੇ ਜਾਵਾਂ ਜਿੱਥੇ ਸਤਿਗੁਰਾਂ ਨੇ ਉਹ ਸ਼ਬਦ ਲਿਖਾਏ ਸਨ, ਮੈਂ ਪਹੁੰਚ ਨਹੀਂ ਸਕਿਆ, ਫਿਰ ਕਿਧਰੇ ਗੱਲ ਕਰਾਂਗੇ। ਹੁਣ ਇਸ ਗੱਲ ਦੇ ਅਰਥ ਕੀ ਬਣਨਗੇ ਗੁਰੂ ਕੇ ਪਿਆਰਿਓ? ਸਾਰਾ ਕੁਝ ਕਹਿ ਵੀ ਦਿੱਤਾ ਤੇ ਉਹਨਾਂ ਨੇ ਬਾਹਰਲੇ ਸ਼ਬਦਾਂ ਵਿੱਚ ਤੱਕ ਵੀ ਨਹੀਂ ਕਿਹਾ। ਸਾਧ ਸੰਗਤ ਅਨੁਭਾਵ ਬਖਸ਼ਿਸ਼ ਉਹ ਜਿਹੜਾ ਦਰਕ ਹੈ ਉਹ ਚ ਜ਼ਰੂਰੀ ਨਹੀਂ ਵੀ ਅੱਖਰ ਹੀ ਬਣਨ, ਉੱਥੇ ਉਹਨਾਂ ਦੀ ਸਮਝ ਹੀ ਤਾਂ ਪੈਂਦੀ ਏ ਜੇ ਸਤਿਗੁਰੂ ਪਾਤਸ਼ਾਹ ਤਰਸ ਕਰਕੇ ਸੁਰਤੀ ਨੂੰ ਚੁੱਕ ਹੀ ਪੋਚੇ ਲੈ ਜਾਵੇ, ਬਸ ਉਹਦੇ ਤੋਂ ਇਲਾਵਾ ਕੁਛ ਵੀ ਨਹੀਂ। ਪਰ ਉਹ ਕਹਿਣ ਲੱਗਾ ਉਦੋਂ ਤਾਂ ਹੈਰਾਨ, ਪਰ ਕੁਝ ਸਮੇਂ ਬਾਅਦ ਅੰਦਰ ਉਹ ਅਰਥ ਚਲੇ ਗਏ। ਪ੍ਰੋਫੈਸਰ ਪੂਰਨ ਸਿੰਘ ਬੋਲ ਕੇ ਨੇ ਚੁੱਪ ਕਰਕੇ ਉਹਦੇ ਉਹ ਅੰਦਰ ਅਰਥ ਟਿਕਾ ਗਏ ਜੋ ਪੁੱਛਣਾ ਚਾਹੁੰਦਾ ਸੀ, ਇਹ ਉਹਨਾਂ ਦੀ ਮਰਜ਼ੀ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੀਵਾ ਕੋਈ ਤੇ ਉਹਨੇ ਅਜੇ ਬੋਲਣਾ ਨਹੀਂ, ਸੁਣ ਮੀਤਾ ਧੂਰੀ ਕੋ ਬਲ ਜਾਈ। ਲੈਣ ਦਾ ਤਰੀਕਾ ਏ ਗੁਰਮੁਖਾਂ ਕੋਲ ਵੱਡਿਆਂ ਕੋਲ ਨੀਵੇ ਕੋਈ ਜਾਈਏ ਅੰਤਾਂ ਦੇ ਨੀਵੇ, ਉਹ ਫਿਰ ਵੀ ਟਿਕਿਆ ਏ ਤੇ ਫਿਰ ਆਖਦੇ ਬੇਨਤੀ ਕਰੋ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈਕੂ ਦੇਸਾਂ, ਸੁਣ ਮੀਤਾ ਹੋ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦਿਓ ਉਪਦੇਸ਼ਾ। ਕਹਿਣ ਲੱਗੇ ਉਹ ਬੋਲੇਗਾ ਨਹੀਂ, ਉਹਨੂੰ ਕਹਿਣਾ ਮਿੱਤਰਾ ਮੈਂ ਤੈਨੂੰ ਬਰਾਬਰ ਦਾ ਬਣ ਕੇ ਮਿਲਣ ਨਹੀਂ ਆਇਆ, ਮੈਂ ਤੇਰੀ ਸ਼ਰਨ ਵਿੱਚ ਆਇਆ ਵਾ ਗੁਰਮੁਖਾ, ਮੈਂ ਤੇਰੀ ਸ਼ਰਨ ਵਿੱਚ ਟੇਕ ਲਈਏ, ਮੈਨੂੰ ਉਹ ਉਪਦੇਸ਼ ਦੇ ਜਿਹਦੇ ਨਾਲ ਮੈਨੂੰ ਪ੍ਰਭੂ ਮਿਲੇ, ਮੈਂ ਤੇਰੇ ਪੈਰ ਵੀ ਮਲਦਾ ਤੇ ਮਲ ਮਲ ਕੇ ਧੋਨਾ ਵਾ ਤੇ ਆਪਣੀ ਜਿੰਦ ਵੀ ਮੈਂ ਤੈਨੂੰ ਦੇਂਦਾ ਕਾਂ। ਤੇ ਕਹਿਣ ਲੱਗੇ ਇਹਨਾਂ ਨੀਵਾਂ ਹੋਇਆ ਜਦੋਂ ਜਗਿਆਸੋ, ਫਿਰ ਉਹਨੇ ਕੀ ਕਿੰਨੇ ਕੁ ਸ਼ਬਦ ਕਹੇ, ਉਹ ਕਹਿੰਦਾ ਮਾਨ ਕੀ ਜੈ, ਚਾਰ ਬਚਨ ਨੇ ਦੋ ਪੰਕਤੀਆਂ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਮੁਖਾਂ ਜੁੜਿਆਂ ਦੀ ਰਸਨਾ ਤੋਂ ਕੀ ਨਿਕਲੇਗਾ। ਉਹ ਕਹਿੰਦੇ ਸੱਜਣਾ ਸੱਚਮੁੱਚ ਤੂੰ ਮਿਲਣਾ ਹੀ ਚਾਹੁੰਦਾ ਏ, ਤੂੰ ਆ ਗਿਆ ਏ ਤੇ ਸੁਣ, ਜਿੱਥੇ ਤੂੰ ਭਗਤੀ ਕਰਦਾ ਏ ਜਿੱਥੇ ਤੂੰ ਬੰਦਗੀ ਵਿੱਚ ਲੱਗਾ ਉੱਚੇ ਨਾਲ ਤੇ ਚਾਰ ਗੱਲਾਂ ਚੇਤਾ ਰੱਖ। ਆਖਿਆ ਕਿਹੜੀਆਂ? ਉਹ ਕਹਿੰਦੇ ਮਾਨ ਕੀ ਜੈ, ਇੱਕ ਤੇ ਅੰਤਾਰ ਨਾ ਕਰੀ ਆਪਣੇ ਜਪ ਤਪ ਦਾ ਤੇ ਦੁਨੀਆਂ ਦੇ ਕਿਸੇ ਵੀ ਪਦਾਰਥ ਦਾ ਸਿਆਣਪ ਦਾ। ਦੂਸਰਾ ਕਹਿੰਦੇ ਸਰਨ ਪਰੀ ਜੈ, ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਡਿੱਗਿਆ ਹੀ ਰਹੋ, ਉਹਦੀ ਸ਼ਰਨ ਵਿੱਚ ਪਿਆ ਰਹੋ। ਤੀਸਰਾ ਬਚਨ ਕਹਿੰਦੇ ਕਰੇ ਸੋ ਭਲਾ ਮਨਾਇਆ, ਜੋ ਵੀ ਰੱਬ ਰੱਬ ਕਰਦਾ ਉਹਨੂੰ ਭਲਾ ਕਰਕੇ ਮੰਨੋ। ਬਹੁਤ ਔਖਾ ਏ ਅਸੀਂ ਮੰਨ ਸਕਦੇ ਹਾਂ ਉਹ ਜਿਹਦੇ ਵਿੱਚੋਂ ਦੁਨਿਆਵੀ ਸੁੱਖ ਮਿਲੇ, ਜਿਹਦੇ ਚੋਂ ਦੁਨਿਆਵੀ ਸੁੱਖ ਨਾ ਮਿਲੇ। ਗੁਰੂ ਕੇ ਪਿਆਰੇ ਸਾਡਾ ਅੰਦਰ ਪ੍ਰਵਾਨ ਹੀ ਨਹੀਂ ਕਰਦਾ, ਉਸ ਨੂੰ ਕਬੂਲ ਹੀ ਨਹੀਂ ਕਰੇਗਾ। ਪਰ ਸਤਿਗੁਰੂ ਕਹਿੰਦੇ ਨੇ ਜਿੱਥੇ ਰੱਬ ਰੱਖੇ ਜੇ ਉਹਨੂੰ ਉਸੇ ਤਰ੍ਹਾਂ ਪ੍ਰਵਾਨ ਕਰੇਗਾ ਤਾਂ ਉਹ ਮਿਲਦਾ ਹੀ। ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣ ਦੇ ਰੂਪ ਅੰਦਰ ਜਦੋਂ ਨੇ, ਸਤਿਗੁਰੂ ਜੀ ਨੇ ਅੰਤ ਵਿੱਚ ਇਹ ਵੀ ਪਰਚਾ ਪਾਇਆ, ਲੈਣਿਆ ਜੇ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿਣਾ ਹੀ ਤੇ ਆ ਤੈਨੂੰ ਮੁਰਦਾ ਛਕਣਾ ਪਵੇਗਾ। ਤੇ ਅੰਦਰ ਇਹ ਨਹੀਂ ਆਇਆ ਚੰਗਾ ਸਤਿਗੁਰੂ ਦੀ ਸੰਗਤ ਕਰਦੇ ਹਾਂ ਮੁਰਦੇ ਖਵਾਉਣ ਲੱਗ ਪਏ ਨੇ, ਸੱਚਮੁੱਚ ਮੁਰਦਾ ਛਕਣ ਨੂੰ ਤਿਆਰ ਹੋ ਗਏ ਨੇ, ਬਸਤਰ ਚੁੱਕਿਆ ਇੱਕ ਛਲਿਓ ਪ੍ਰਸ਼ਾਦ ਨਿਕਲਦਾ ਏ ਸਤ ਸੰਗਿਓ, ਤੇ ਦੂਸਰਾ ਸਤਿਗੁਰ ਦਾ ਰੂਪ ਨਜ਼ਰ ਆਉਂਦਾ ਏ। ਸਤਿਗੁਰੂ ਮੁਰਦੇ ਖਵਾਉਣ ਵਾਸਤੇ ਮੁਰਦੇ ਵੱਲ ਇਸ਼ਾਰਾ ਨਹੀਂ ਕਰਦੇ, ਇਸ ਅਹੰਕਾਰ ਨੂੰ ਮੁਰਦਾ ਬਣਾਉਣ ਲਈ ਉਹ ਇਹੋ ਜਿਹੇ ਕੌਤਕ ਰਚਾਉਂਦੇ ਨੇ। ਸਤ ਸੰਗੀ ਜਨੋ ਮੈਂ ਬੇਨਤੀ ਤਾਂ ਕਰ ਰਿਹਾ ਵਾ, ਬਹੁਤ ਭੁਲੇਖਾ ਜਿਹਾ ਪਾ ਦਿੱਤਾ ਜਾਂਦਾ ਏ। ਗੁਰੂ ਗ੍ਰੰਥ ਸਾਹਿਬ ਪਿਤਾ ਕੁਝ ਹੋਰ ਕਹਿੰਦੇ ਨੇ, ਅਸੀਂ ਕਈ ਵਾਰ ਇਹਨਾਂ ਗੱਲਾਂ ਨੂੰ ਹੋਰ ਪਾਸੇ ਲੈ ਤੁਰ ਪੈਂਦੇ ਹਾਂ ਕਿਸੇ ਪਖੰਡੀਆਂ ਨੂੰ ਵੇਖ ਕੇ। ਸਤਿਗੁਰੂ ਕਹਿੰਦੇ ਉਹਨਾਂ ਦੀ ਤੇ ਤੂੰ ਗੱਲ ਇਹਨਾਂ ਕਾਰ, ਗੱਲ ਗੁਰੂ ਦੀ ਤੇ ਆਪਣੀ ਕਾਰ, ਮਾਨ ਨਾ ਕੀਜੈ ਸ਼ਰਨ ਭਰੀ ਜੈ ਕਰੇ ਸੋ ਭਲਾ ਮਨਾਈਐ। ਤੂੰ ਇੰਜ ਕਰ ਜੋ ਰੱਬ ਕਰਦਾ ਏ ਬਸ ਉਹਨੂੰ ਭਲਾ ਕਰਕੇ ਮੰਨੀ ਚੱਲ, ਫਿਰ ਕੀ ਹੋਏਗਾ ਦੇਖ। ਜਦੋਂ ਤੋਂ ਜੋ ਵੀ ਵਾਹਿਗੁਰੂ ਕਰਦਾ ਨੂੰ ਭਲਾ ਕਰਕੇ ਮੰਨੇਗਾ ਤੇ ਤੇਰੇ ਉੱਪਰ ਵਾਹਿਗੁਰੂ ਤਰੁੱਠੇਗਾ। ਤੂੰ ਹੋਰ ਨੀਵਾ ਖੋਜਾ ਕਹਿਣ ਲੱਗੇ ਤੈਨੂੰ ਵਾਹਿਗੁਰੂ ਦੇ ਦਰਸ਼ਨ ਅਵਸ਼ ਹੋਣਗੇ। ਪਰ ਇਹ ਬਚਨ ਕੀਤਾ ਤੇ ਅੱਗੋ ਜੇ ਕੋਈ ਉਹਦਾ ਗੁਰਮੁਖਾਂ ਦਾ ਸਾਧੂ ਦਾ ਬਚਨ ਮੰਨੇ ਹੀ ਨਾ ਤੇ ਬਾਰ ਬਾਰ ਕਈ ਗਾਵੇ ਮੈਂ ਕੋਲ ਰਹਿਣਾ। ਸਤਿਗੁਰੂ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਗੱਲ ਬਣੇਗੀ। ਕਹਿੰਦੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਕੇ ਪਿਆਰਿਓ ਇੱਕ ਹੋਰ ਬੇਨਤੀ ਕਰਾਂ, ਵਿਚਾਰ ਚੱਲੀਏ ਤਾਂ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਬਖਸ਼ੇ ਹੋਏ ਨੇ ਗੁਰਮੁਖ ਜਨ, ਜਿਨ੍ਹਾਂ ਦੀ ਗੱਲ ਕਰਦੇ ਹਾਂ ਉਹਨਾਂ ਲਈ ਸਤਿਗੁਰਾਂ ਨੇ ਮਹਾਂਪੁਰਖ ਸੱਜਣ ਮਿੱਤਰ ਇਹੋ ਜਿਹੇ ਪਿਆਰੇ ਸ਼ਬਦ ਵਰਤੇ ਨੇ। ਇੱਕ ਤਾਂ ਉਹਨਾਂ ਦਾ ਬਚਨ ਮੰਨਣਾ, ਦੂਸਰਾ ਉਹਨਾਂ ਲਈ ਅੰਤਾਂ ਦੀ ਅੰਦਰ ਨਿਮਰਤਾ ਰੱਖਣੀ। ਇੱਕ ਨਹੀਂ ਕਈ ਸ਼ਬਦ ਨੇ, ਤੁਹਾਡੀ ਮੰਗ ਹੋਵੇ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਕੀ ਹੈ ਅਸਤਰ ਕਰੇ ਨੇਚਲ ਇਹ ਮਨੁਆ ਬੋਰ ਨਾ ਕਤਹੂਤਾ ਹੈ। ਹੈ ਤੂੰ ਐਸੋ ਕਮਰਾ ਮੀਤ, ਕੋਈ ਐਸੋ ਜਿਹਾ ਮਿੱਤਰ ਦੀ ਪਹਿਲਾਂ ਤੇ ਤਲਾਸ਼ ਕਰ ਬੰਦਾ ਨਹੀਂ ਕਰਦਾ। ਅਸੀਂ ਕਿੰਨੇ ਕੂਆ ਜਿਹੜੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ਿਆਂ ਦੀ ਤਲਾਸ਼ ਵਿੱਚ ਕਦੇ ਉਦਮ ਕੀਤਾ ਹੋਵੇ। ਸਾਹਿਬ ਕਹਿੰਦੇ ਜਿਹੜੇ ਤੁਰਨਗੇ ਉਹ ਜਿਨ੍ਹਾਂ ਦੀ ਮੰਗ ਹੈ ਵਾਹਿਗੁਰੂ ਬੰਧਨਾ ਤੋਂ ਛੁਡਾ ਲੈ, ਵਾਹਿਗੁਰੂ ਦਾ ਮਿਲਾਪ ਕੋਈ ਕਰਾ ਦੇਵੇ, ਵਾਹਿਗੁਰੂ ਦਾ ਨਾਮ ਅੰਦਰੋਂ ਸੁਣਾ ਦੇਵੇ, ਮਨ ਮੇਰਾ ਟਿਕਾ ਦੇਵੇ, ਮੁੜ ਕੇ ਇਹ ਮਨ ਦੌੜੇ ਨਾ, ਕੋਈ ਐਪੋ ਜਾਂ ਗੁਰੂ ਦਾ ਬਖਸ਼ਾ ਮਿੱਤਰ ਮਿਲੇ ਨਾ। ਤੇ ਕਹਿਣ ਲੱਗੇ ਉਹਨੂੰ ਸਗਲ ਸਮੱਗਰੀ ਜੀਓ ਕੀਓ ਦੇਓ ਅਰਪੋ ਆਪਣੋ ਚੀਤ, ਉਹਨੂੰ ਆਪਣੀ ਸਾਰੀ ਸਮੱਗਰੀ ਵੀ ਧਰਤੀ ਦੇ ਕੇ ਪ੍ਰਵਾਨ ਕਰ ਦਿੰਦਾ ਹੈ ਮਨ, ਜਿੰਦ ਵੀ ਉਹਨੂੰ ਚਿੱਤ ਵੀ ਭਈ ਮੈਨੂੰ ਕੋਈ ਮੇਲ ਦੇਵੇ। ਤੇ ਮੈਂ ਬੇਨਤੀ ਕਰ ਰਿਹਾ ਸਾਂ ਜਦੋਂ ਕੋਈ ਇੰਨੀ ਭਾਵਨਾ ਲੈ ਕੇ ਜਾਏਗਾ ਨਾ, ਜਿਹੜਾ ਪੂਰਨ ਮਹਾਂਪੁਰਖ ਸਤਿਗੁਰੂ ਦਾ ਬਖਸ਼ਿਆ ਏ, ਜਿੱਥੇ ਉਹ ਵਚਨ ਦਿੰਦਾ ਏ ਉਸੇ ਨਾਲ ਉਹ ਆਪਣੇ ਗੁਰੂ ਕੀ ਬਖਸ਼ਿਸ਼ ਵੀ ਦੇ ਕੇ ਨਾਲ ਨਿਵਾਜਦਾ ਹੈ। ਉਹਨਾਂ ਕੋਲ ਕੀ ਕੁਝ ਹੈ, ਮੈਂ ਉਹਦੇ ਲਈ ਦੋ ਚਾਰ ਪ੍ਰਮਾਣ ਦੇਣ ਲੱਗਾ ਵਾ। ਉਹ ਕਿਵੇਂ ਜੋੜਦੇ ਨੇ, ਕਿਵੇਂ ਉਹ ਪਿਆਰਿਓ ਇਹ ਬੇਨਤੀ ਕਬੂਲ ਕਰਕੇ ਉਰਸ ਦਿੰਦੇ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ, ਉਹਨਾਂ ਨਾਲ ਸ਼ਬਦ ਭਾਈ ਸਾਹਿਬ ਜੁੜਿਆ ਹੈ, ਸਾਰੇ ਪੰਥ ਵਿੱਚ ਬੜੇ ਸਤਿਕਾਰਯੋਗ ਨੇ। ਜਦੋਂ ਉਹਨਾਂ ਦੇ ਕੋਲ ਇੱਕ ਸਰਦਾਰ ਆਉਂਦਾ ਏ ਕੈਪਟਨ, ਤੇ ਉਹ ਵਾਹਿਗੁਰੂ ਉਹ ਜੱਜ ਸੀ, ਸੈਸ਼ਨ ਜੱਜ ਸੀ ਸਰਦਾਰ ਕਰਤਾਰ ਸਿੰਘ ਜੀ, ਜਲੰਧਰ ਦੇ ਰਹਿਣ ਵਾਲੇ। ਭਾਈ ਸਾਹਿਬ ਨੂੰ ਉਹਨਾਂ ਨੂੰ ਮਿਲਣ ਦੀ ਬੜੀ ਇੱਛਾ ਸੀ। ਉਦਮ ਕੀਤਾ ਕਿਸੇ ਗੁਰਮੁਖ ਨੂੰ ਨਾਲ ਲੈ ਕੇ ਜਦੋਂ ਭਾਈ ਸਾਹਿਬ ਨੂੰ ਮਿਲਣ ਗਏ ਤੇ ਜਾਂਦਿਆਂ ਸਾਰ ਉਹਨਾਂ ਨੇ ਭਾਈ ਸਾਹਿਬ ਜੀ ਦੇ ਗੋਡਿਆਂ ਨੂੰ ਹੱਥ ਲਾਇਆ। ਉਹ ਬੜਾ ਇਸ ਗੱਲ ਤੋਂ ਚੱਲਦੇ ਸਨ, ਪਰਾ ਕਰ ਲਿਆ ਪਰ ਕਿਸੇ ਰੰਗ ਵਿੱਚ ਸੀ। ਉਹ ਜਦੋਂ ਹੀ ਹੱਥ ਲਾਇਆ ਨਾ ਤੇ ਉਹ ਸਰਦਾਰ ਜੀ ਜਿਹੜੇ ਮਿਲਣ ਗਏ ਉਹ ਜਦੋਂ ਹੀ ਗੋਡੇ ਨੂੰ ਉਹਨਾਂ ਛੋਇਆ ਉਸ ਤੋਂ ਬਾਅਦ ਖਲੋ ਗਏ। ਇੱਕ ਘੰਟਾ ਖੜੇ ਖੜੋਤੇ ਰਹਿ ਗਏ, ਨੇਤਰ ਬੰਦ ਹੋ ਗਏ, ਅੰਦਰ ਕਿਸੇ ਗਹਿਰੇ ਰਸ ਦੇ ਸਵਾਦ ਨੂੰ ਚਲੇ ਗਏ। ਕੋਈ ਗੱਲ ਨਹੀਂ ਕੀਤੀ, ਨਾ ਭਾਈ ਸਾਹਿਬ ਬੋਲੇ, ਨਾਲ ਲਿਖਣ ਵਾਲੇ ਪੁਸਤਕ ਲਿਖਦੇ ਨੇ, ਮੈਂ ਨਾਲ ਨਾ ਅਸੀਂ ਬੋਲੇ। ਤੇ ਘਰੋਂ ਮੈਂ ਇਹ ਕਹਿ ਕੇ ਤੁਰਿਆ ਸਾਂ ਜੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਭਾਈ ਸਾਹਿਬ ਜੀ ਨਾਲ, ਉਸ ਰੱਬ ਦੇ ਘਰ ਦੀਆਂ ਬਹੁਤ ਕੁਝ ਪੁੱਛਣਾ ਏ। ਪਰ ਜਦੋਂ ਗਏ ਤੇ ਉਹ ਕਹਿੰਦੇ ਨੇ ਘੰਟਾ ਉਸੇ ਆਨੰਦ ਵਿੱਚ ਰਹਿ, ਉਹ ਗੁਰਮੁਖਾਂ ਦੀ ਨਦਰ ਦੀ ਸ਼ੋਭ ਹੁੰਦੀ ਹੈ ਜਿਹੜੀ ਮਿਲਦੀ ਜਾਂਦਿਆਂ ਸਾਰ। ਉਹ ਚੀਜ਼ ਜਿਹੜੀ ਮੰਗਣੀ ਸੀ ਪੁੱਛਣੀ ਸੀ ਪੁੱਛਣ ਤੋਂ ਬਗੈਰ ਮਿਲੇ। ਤੇ ਇੱਕ ਘੰਟੇ ਬਾਅਦ ਅੱਗ ਖੋਲੀ, ਕਹਿਣ ਲੱਗੇ ਚਲੀਏ, ਕਹਿੰਦੇ ਠੀਕ ਹੈ। ਜਦੋਂ ਵਾਪਸ ਆਏ ਤੇ ਕਹਿੰਦੇ ਬਾਜ਼ਾਰ ਵਿੱਚ ਆ ਕੇ ਵੀ ਨਾ ਮੈਨੂੰ ਖੁਦ ਨਹੀਂ ਪਤਾ ਲੱਗ ਰਿਹਾ ਮੈਂ ਕਿੱਧਰ ਤੁਰਿਆ ਜਾ ਰਿਹਾ ਵਾ, ਕਿਉਂ ਤੁਰਿਆ ਜਾ ਰਿਹਾ। ਤਾਂ ਜਦੋਂ ਕਹਿਣ ਲੱਗੇ ਮੈਂ ਟਾਂਗੇ ਦੀ ਸਵਾਰੀ ਕਰਨੀ ਸੀ, ਜਦੋਂ ਉਸ ਮੋੜ ਤੇ ਆਇਆ ਉੱਥੇ ਅਚਾਨਕ ਹੀ ਸਾਰਾ ਕੁਝ ਉੱਡ ਕੇ ਤੇ ਮੈਂ ਫਿਰ ਖਾਲੀ ਦਾ ਖਾਲੀ। ਕਹਿਣ ਲੱਗੇ ਬਾਅਦ ਵਿੱਚ ਮਾਫ਼ੀ ਮੰਗੀ ਜਾ ਕੇ, ਕਈ ਦਿਨਾਂ ਬਾਅਦ ਭਾਈ ਸਾਹਿਬ ਮੈਂ ਆਇਆ ਸਾਂ ਮਿਲਣ, ਗੁੱਸਾ ਨਾ ਕਰਿਆ ਜੇ ਮੈਂ ਕੋਈ ਗੱਲ ਨਹੀਂ ਕੀਤੀ, ਮੈਂ ਚੁੱਪ ਹੋ ਗਿਆ। ਪਰ ਚੁੱਪ ਕਿਉਂ ਹੋਇਆ ਇਹ ਤੁਸੀਂ ਜਾਣਦੇ ਹੋ, ਮੈਂ ਹੋਇਆ ਨਹੀਂ, ਇਹ ਤੁਸੀਂ ਤੇ ਸਤਿਗੁਰੂ ਨੇ ਕੋਈ ਕਲਾ ਵਰਤਾ ਦੇ। ਸਤਸੰਗਿਓ, ਇਹਨੂੰ ਕਹਿੰਦੇ ਨੇ ਰੁਹਾਨੀ ਦੀ ਦੁਨੀਆ ਅੰਦਰ ਗੁਰਮੁਖਾਂ ਦੀ ਸ਼ੋਭ ਮਿਲਣੀ, ਗੁਰਮੁਖਾਂ ਦੀ ਸੰਗਤ ਕਰਕੇ ਉਹਨਾਂ ਦੀ ਦੋਸਤੀ ਕਰੀਏ। ਚਿੱਤ ਜਿਹੜਾ ਕਦੇ ਨਹੀਂ ਜੁੜਿਆ ਉਹ ਆਪਣੀ ਕਮਾਈ ਨਾਲ ਇੱਕ ਵਾਰ ਸਵਾਦ ਦੇਖ ਕੇ ਬਾਅਦ ਕਹਿੰਦੇ ਹੁਣ ਆਪ ਕਰੋਗੇ ਤੇ ਸਦਾ ਲਈ ਸੁੱਖ ਮਾਣੋਗੇ। ਉਹਦੇ ਕਰਦੀਆਂ ਭਾਈ ਵੀਰ ਸਿੰਘ ਜੀ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਲਿਖ ਰਹੇ ਨੇ ਟੇਬਲ ਤੇ, ਕੁਝ ਕਾਗਜ਼ ਤੇ ਕੁਰਸੀ ਤੇ ਬੈਠੇ ਨੇ, ਕਲਮ ਸਾਹਮਣੇ ਰੱਖੀ ਨੇ ਤੇ ਧਿਆਨ ਜੁੜਿਆ ਏ। ਅਚਾਨਕ ਇਹਨਾਂ ਦਾ ਕੋਈ ਪ੍ਰੇਮੀ ਪਰਿਵਾਰ ਆਇਆ, ਬਹੁਤ ਇਹਨਾਂ ਨਾਲ ਸਾਂਝ ਸੀ। ਕਹਿੰਦੇ ਉਹਨਾਂ ਨੇ ਪਤਾ ਹੀ ਨਾ ਲੱਗਣ ਦਿੱਤਾ ਇਹ ਕਿਸੇ ਸੋਚ ਵਿੱਚ ਸਨ, ਨੇਤਰਬੰਦ ਸੀ। ਉਹ ਬੀਬੀ ਲਾਜਾ ਉਹਦਾ ਨਾਲ ਪਤੀ ਆਏ, ਉਹਨਾਂ ਨੇ ਅਡੋਲ ਜੀ ਆ ਕੇ ਭਾਈ ਸਾਹਿਬ ਜੀ ਦੇ ਚਰਨਾਂ ਨੂੰ ਹੱਥ ਲਾ ਦਿੱਤਾ, ਲਾ ਕੇ ਪਤੇ ਬੁਲਾਏ ਤੇ ਕਹਿਣ ਲੱਗੇ। ਭਾਈ ਵੀਰ ਸਿੰਘ ਜੀ ਦੇ ਮੂੰਹ ਅਚਾਨਕ ਨਿਕਲਿਆ ਵਾਹਿਗੁਰੂ ਨਾਮ ਚਿੱਤ ਭਾਵੇ। ਕਹਿਣ ਲੱਗੇ ਸ਼ਬਦ ਕਹਿਣ ਦੀ ਦੇਰ ਸੀ, ਬੀਬੀ ਲਾਜਾ ਦੇ ਰੋਮ ਰੋਮ ਅੰਦਰ ਵਾਹਿਗੁਰੂ ਸ਼ਬਦ ਦਾ ਜਾਪ ਚੱਲਿਆ ਤੇ ਜ਼ਿੰਦਗੀ ਦੇ ਅੰਤਲੇ ਦਮ ਤੱਕ ਉਹਦੇ ਅੰਦਰੋਂ ਵਿਸਰਿਆ ਨਹੀਂ। ਸਤਸੰਗਿਓ, ਉਹਨਾਂ ਨੂੰ ਪੁੱਛਿਆ ਗਿਆ ਭਾਈ ਵੀਰ ਸਿੰਘ ਆਖਿਰਕਾਰ ਬੰਦਿਆਂ ਵਰਗੇ ਇਹ ਰੱਬ ਦੇ ਪਿਆਰੇ ਬੰਦੇ ਹੀ ਨੇ ਨਾ, ਹੱਡ ਪੈਰ ਉਹਨਾਂ ਦੇ ਨੇਤਰ ਸਾਡੇ ਵਰਗੇ, ਪਰ ਅੰਦਰ ਸਾਡੇ ਵਰਤਾ ਨਹੀਂ ਹੁੰਦਾ, ਅੰਦਰ ਸਤਿਗੁਰਾਂ ਦੀ ਮਹਿਲ ਧੋ ਕੇ ਆਪਣੇ ਵਰਤਾ ਬਣਾਇਆ ਹੁੰਦਾ ਹੈ। ਤਾਂ ਹੀ ਤਾਂ ਸਤਿਗੁਰੂ ਜੀ ਆਖਦੇ ਨੇ ਗੁਣ ਦਾਤਾ ਜੇ ਸਾਈਂ ਦੇ, ਪਰ ਸੰਤ ਜਨਾ ਮਿਲ ਕਰ ਜਸ ਗਾਇਓ, ਮਿਲ ਕੇ ਗਾਇਆ ਜੇ, ਕਿਉਂਕਿ ਮਿਲ ਕੇ ਪੈਂਡਾ ਬੜਾ ਛੋਟਾ ਹੋ ਜਾਂਦਾ, ਕੱਲਿਆਂ ਤੇ ਪੈਂਡਾ ਬਹੁਤ ਲੰਬਾ ਹੈ। ਗੁਰਮੁਖਾਂ ਦੀ ਨਜ਼ਰ ਬਹੁਤ ਕੁਝ ਦੇ ਜਾਂਦੀ ਜੇ। ਸਤਸੰਗੀ ਜਨੋ, ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਕੋਲ ਗਿਆ ਕੀ ਮੇਰ ਸਿੰਘ ਜੀ ਖੁਰਾ ਨੇ ਨੌ ਰਤਨ ਪੁਸਤਕ ਲਿਖੀ ਜਿਹਦੇ ਵਿੱਚ ਨੌ ਮਹਾਂਪੁਰਖਾਂ ਦੇ ਜੀਵਨ ਲਿਖੇ ਨੇ। ਮੈਂ ਗੱਲ ਪਿੱਛੇ ਨਾ ਰਹਿ ਜਾਵੇ, ਭਾਈ ਵੀਰ ਸਿੰਘ ਜੀ ਨੂੰ ਪੁੱਛਿਆ ਗਿਆ ਉਦੋਂ ਕੀ ਕਾਰਨ ਸੀ ਤੁਹਾਡੇ ਮੂੰਹ ਚੋਂ ਸ਼ਬਦ ਨਿਕਲ ਗਿਆ ਉਹਦੇ ਅੰਦਰ ਵਸ ਗਿਆ। ਆਪਾਂ ਲੁਕਾਉਂਦੇ ਨੇ ਨਾ ਰੱਬ ਦੇ ਪਿਆਰੇ, ਉਹਨਾਂ ਨੂੰ ਲੋੜ ਨਹੀਂ ਦਲੀਲ ਦੇ ਕੇ ਸਿੱਧ ਕਰਨ ਦੀ, ਪਰ ਸਾਡੇ ਕੋਲ ਬਹੁਤ ਕੁਝ ਏ। ਜਿਹੜਾ ਦਲੀਲ ਦੇ ਕੇ ਸਿੱਧ ਕਰਦਾ ਮੇਰੇ ਕੋਲ ਬਹੁਤੇ, ਉਹਦੇ ਕੋਲ ਅਜੇ ਕੁਝ ਹੈ ਨਹੀਂ। ਸਾਧ ਸੰਗਤ ਜਿਨ੍ਹਾਂ ਕੋਲ ਹੈ, ਸੂਰਜ ਨੂੰ ਦਲੀਲ ਦੇ ਕੇ ਇਹ ਨਹੀਂ ਦੱਸ ਦੱਸਣ ਦੀ ਲੋੜ ਮੇਰੇ ਕੋਲ ਰੋਸ਼ਨੀ ਹੈ। ਹਵਾ ਨੂੰ ਗੁਰੂ ਕੇ ਪਿਆਰਿਓ ਦੱਸਣ ਦੀ ਲੋੜ ਨਹੀਂ ਵੀ ਮੇਰੇ ਵਿੱਚ ਕਿਤਨੀ ਤਾਕਤ ਏ। ਸਮੁੰਦਰ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਮੇਰੇ ਵਿੱਚ ਕਿਤਨਾ ਪਾਣੀ ਏ। ਰੱਬ ਦੇ ਬਖਸ਼ਿਆਂ ਨੂੰ ਲੋੜ ਨਹੀਂ ਹੁੰਦੇ ਭਾਈ ਸਾਡੇ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਕਿਤਨੀ ਮਿਹਰ ਹੈ। ਉਹ ਤਾਂ ਸਹਿਜ ਸੁਭਾਅ ਵਰਤ ਰਹੇ ਸਨ। ਭਾਈ ਸਿੰਘ ਕਹਿੰਦੇ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੈਠਾ ਸਾਂ। ਸਤਿਗੁਰੂ ਜੀ ਦੇ ਜੀਵਨ ਵੱਲ ਸੁਰਤੀ ਗਈ ਹੋਈ। ਸਤਿਗੁਰੂ ਆਪ ਅੰਦਰ ਵਰਤ ਰਹੇ ਸਨ। ਕਹਿਣ ਲੱਗੇ ਮੇਰੇ ਤੜਕੇ ਨਹੀਂ, ਜਿਹੜਾ ਉਸ ਵਕਤ ਗੁਰੂ ਅੰਦਰ ਵਰਤ ਰਿਹਾ ਸੀ ਉਹ ਨਹੀਂ ਜਦੋਂ ਸ਼ਬਦ ਕਢਾਏ ਤੇ ਨਾਮ ਕਿਸੇ ਦੇ ਅੰਦਰ ਵਸਿਆ ਹੈ। ਸਾਧ ਸੰਗਤ ਕੋਈ ਸ਼ੱਕ ਨਹੀਂ ਇਹਦੇ ਅੰਦਰ। ਜਦੋਂ ਗੁਰਮੁਖਾਂ ਦੀ ਸੰਗਤ ਸਤਿਗੁਰੂ ਕਹਿੰਦੇ ਕਰਨ ਲਈ ਉਹਨਾਂ ਦੇ ਅੰਦਰ ਸਤਿਗੁਰੂ ਆਪ ਹੀ ਵਰਤਦੇ ਨੇ। ਕਿਰਪਾ ਸਤਿਗੁਰਾਂ ਨੇ ਕਰਨੀ ਉਹਨਾਂ ਦੀ ਰਾਹੀਂ। ਜਦੋਂ ਕਿਹਾ ਜੀ ਮੇਹਰ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਆੜਾ ਸਾਹਿਬ ਵਾਲੇ ਉਹਨਾਂ ਦੇ ਚਰਨਾਂ ਚ ਇੱਕ ਦਿਨ ਬੇਨਤੀ ਕਰਦੇ ਕਹਿੰਦੇ ਮਹਾਨ ਪੁਰਖੋ ਅੱਜ ਉਹ ਦਿਨ ਹੈ ਜਦੋਂ ਵੱਡੇ ਮਹਾਂਪੁਰਖਾਂ ਨੇ ਰੇਤੂ ਸਾਹਿਬ ਵਾਲਿਆਂ ਨੇ ਤੁਹਾਡੇ ਤੇ ਗੁਰੂ ਨਾਨਕ ਦੀਆਂ ਬਖਸ਼ਾਂ ਕਰਕੇ ਦਰਗਾਹ ਵੱਲੋਂ ਇਹ ਸੇਵਾ ਬਖਸ਼ੀ। ਅੱਜ ਉਹ ਖੁਸ਼ੀਆਂ ਦਾ ਦਿਨ ਹੈ। ਅੱਜ ਕਿਰਪਾ ਕਰਕੇ ਮੈਨੂੰ ਵੀ ਉਹ ਸਾਈਂ ਦੇ ਘਰ ਦਾ ਸਵਾਦ ਚਖਾਓ। ਇਹ ਹਰ ਆਦਮੀ ਨਾ ਮੰਗ ਸਕਦਾ ਤੇ ਨਾ ਕਿਸੇ ਨੂੰ ਮਿਲਦਾ। ਕਿਹਨਾਂ ਨੂੰ? ਉਹਨਾਂ ਤੋਂ ਪਹਿਲਾਂ ਦੋ ਗੱਲਾਂ। ਜਾਂ ਤਾਂ ਸਤਿਗੁਰੂ ਤੇ ਮਹਾਂਪੁਰਖ ਨੂੰ ਤਰਸ ਆ ਜਾਵੇ ਸਤਸੰਗਿਓ, ਤੇ ਜਾਂ ਉਹਦੀ ਆਪਣੀ ਤਮਾਈ ਹੋਵੇ। ਗਿਆਨੀ ਮੇਹਰ ਸਿੰਘ ਜਿਹੜਾ ਸਵਾਲ ਪੁੱਛ ਰਿਹਾ ਉਹਨੇ ਐਵੇਂ ਨੀ ਪੁੱਛ ਲਿਆ, ਨਵੀਂ ਕਲਾਸ ਵਿੱਚ ਪੜ੍ਹਦਾ ਸੀ। ਉਹ ਕਹਿੰਦੇ ਜਦੋਂ ਉਦੋਂ 101 ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ। 101 ਇੱਕ ਪਾਠ ਨੂੰ ਵੇਖੋ ਕਿੰਨਾ ਸਮਾਂ ਲੱਗਦਾ ਏ, ਕਿੰਨੀ ਤਾਕਤ ਲੱਗਦੀ ਏ। 15 ਮਿੰਟ ਕੋਈ, 10 ਕੋਈ, ਜਦੋਂ ਛੇਤੀ ਕਰਦਾ ਸੁਰਤੀ ਟਿੱਕੀ ਨਾਲ ਕੋਈ 5-7 ਮਿੰਟ ਚ ਕਰ ਲੈਂਦਾ ਏ। ਜੇ 5-7 ਵਿੱਚ ਵੀ ਕਰੇ 101 ਪਾਠ ਕਰਨਾ। ਕਈ ਸਾਧੂਆਂ ਦੀ ਸੰਗਤ ਕਰ ਚੁੱਕੇ ਸਨ, ਇੰਨੀਆਂ ਕਮਾਈਆਂ ਕਰਨ ਤੋਂ ਬਾਅਦ ਨੂੰ ਮੰਗਿਆ ਤੇ ਕਹਿੰਦੇ ਨੇ ਜਦੋਂ ਇਹ ਬਚਨ ਕਿਹਾ ਤੇ ਮਹਾਂਪੁਰਖ ਪ੍ਰਸੰਨ ਹੋਏ। ਕਹਿਣ ਲੱਗੇ ਮੇਰ ਸਿਆਂ ਕਿਸੇ ਨੀ ਇਹ ਗੱਲ ਮੰਗੀ ਜਿਹੜੀ ਤੂੰ ਅੱਜ ਗੱਲ ਕਹੀ ਏ। ਅੱਛਾ ਅੰਮ੍ਰਿਤ ਵੇਲੇ ਆ ਜਾਵੀ। ਤੇ ਕਹਿੰਦੇ ਰਾਤ ਨੀਂਦ ਕਿੱਥੇ ਆਉਣੀ ਸੀ, ਚਾਵਾਂ ਨਾਲ 2 ਵਜੇ ਜਾ ਬੇਟਾ ਕਿਸੇ ਇਸ਼ਨਾਨ ਕਰ। ਮਹਾਂਪੁਰਖ ਆਸਣ ਤੇ ਬੈਠੇ, ਬੈਠਦਿਆਂ ਸਾਰ ਹੀ ਕਹਿਣ ਲੱਗੇ ਚੌਂਕੜਾ ਮਾਰ ਕੇ ਗੁਰਮੰਤਰ ਜਪਣਾ ਸ਼ੁਰੂ ਕਰ ਅੰਦਰੇ ਅੰਦਰ। ਤੇ ਉਹਨਾਂ ਨੇ ਨਾ ਮੇਰੇ ਖੱਚ ਨੂੰ ਛੋਇਆ, ਬਸ ਖੱਚ ਲੱਗਣ ਦੀ ਦੇਰ ਸੀ। ਕਹਿਣ ਲੱਗੇ ਉਸ ਤੋਂ ਬਾਅਦ ਮੈਨੂੰ ਨੀ ਪਤਾ ਮੈਂ ਕਿੱਥੇ ਬੈਠਾ ਵਾ, ਇੰਝ ਲੱਗਾ ਸਾਰੀ ਮੇਰੀ ਆਤਮਾ ਬ੍ਰਹਿਮੰਡਾਂ ਵਿੱਚ ਫੈਲ ਗਈ ਏ। ਮੈਂ ਏਡਾ ਵੱਡਾ ਹੋ ਗਿਆ ਵਾ ਜਿਤਨੇ ਆ ਬ੍ਰਹਿਮੰਡ ਵੱਡੇ ਨੇ। ਪ੍ਰਕਾਸ਼ ਹੀ ਪ੍ਰਕਾਸ਼, ਆਨੰਦ ਹੀ ਆਨੰਦ। ਤੇ ਕਹਿੰਦੇ ਕਿੰਨਾ ਕੁ ਸਮਾਂ ਲੰਘਿਆ ਮੈਨੂੰ ਪਤਾ ਨਹੀਂ, ਫਿਰ ਆਪੇ ਹੀ ਅੰਦਰੋਂ ਇਕਦਮ ਖਿਆਲ ਪਾ ਦਿੱਤਾ ਨੇ। ਮੈਂ ਵੇਖਾਂ ਮੈਂ ਸੱਚੀ ਮੁੱਚੀ ਇੱਥੇ ਬੈਠਾ ਵਾਂ ਕਿ ਮੈਂ ਏਡਾ ਵੱਡਾ ਹੋ ਗਿਆ ਵਾਂ। ਜਦੋਂ ਦਿਨ ਚੜੇ ਫਿਰ ਖੱਚ ਲਾਇਆ ਨੇ, ਫਿਰ ਇਕਦਮ ਕਹਿਣ ਲੱਗੇ ਆਏ ਚਰਨਾਂ ਚ ਨਮਸਕਾਰ ਕੀਤੀ ਤੇ ਪੁੱਛਿਆ ਜੀ ਇਹ ਕੀ ਸੱਚ ਸੀ, ਇਹ ਕੀ ਸੀ ਜੋ ਦਿਖਾਇਆ ਜੀ। ਕਹਿਣ ਲੱਗੇ ਇਹ ਤਾਂ ਸਾਡਾ ਆਪਾ ਹੈ, ਇਹ ਤਾਂ ਉਹ ਸੱਚੇ ਸਾਈਂ ਦਾ ਪ੍ਰਕਾਸ਼ ਜਿਹਨੂੰ ਅਸੀਂ ਮਿਲਣਾ ਚਾਹੁੰਦੇ ਹਾਂ। ਇਹਨੂੰ ਹੀ ਤਾਂ ਗੁਰਬਾਣੀ ਨੇ ਕਿਹਾ ਹੈ ਨਾ ਬਲਿਓ ਚਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਕਰ ਭਗਤ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਇਹ ਉਹੀ ਏ ਜਿਹਨੂੰ ਅਸੀਂ ਆਖਦੇ ਸਭ ਮੈਂ ਜੋਤ। ਇਹ ਉਹ ਜੋਤ ਜਿਹੜੀ ਸਾਰਿਆਂ ਦੇ ਵਿੱਚ ਰਮੀ ਹੋਈ ਹੈ। ਜੋਤ ਕਹਿ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਇਹ ਕੋਈ ਆ ਚਾਨਣ ਨਹੀਂ, ਉਹ ਚਾਨਣ ਸੀ। ਸਤਸੰਗੀ ਜਨ ਗੁਰੂ ਪਾਤਸ਼ਾਹ ਜੀ ਦਾ ਬਚਨ ਏ ਤਿਸ ਦਾ ਚਾਨਣ, ਸਭ ਮੈਂ ਜੋਤ ਜੋਤ ਕਹਿ ਸੋਏ। ਇਹ ਉਹੀ ਜੋਤ ਏ, ਉਹ ਚਾਨਣ ਜਿਹੜਾ ਸਾਰਿਆਂ ਦੇ ਅੰਦਰ ਏ ਪਾਰ। ਇਹ ਪ੍ਰਗਟ ਕਰਨਾ ਕਿਵੇਂ? ਹਜ਼ੂਰ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ ਇਹ ਜੋਤ ਪ੍ਰਗਟਦੀ ਏ। ਤੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਵਿੱਚ ਇਹ ਪ੍ਰਗਟੀ ਉਹਨਾਂ ਦੀ ਸੰਗਤ ਜ਼ਰੂਰ ਕਰਿਆ ਜੇ, ਉਹ ਆਪ ਕਿਰਪਾ ਕਰਨਗੇ ਉਹਨਾਂ ਦੀ ਬਦੌਲਤ ਹੈ ਸਾਡੇ ਗੁਨਾਹ ਬਖਸ਼ੇ ਜਾਂਦੇ ਨੇ, ਸੰਸੇ ਦੂਰ ਹੁੰਦੇ ਨੇ। ਕੇਵਲ ਇਹ ਨਹੀਂ, ਗੁਰੂ ਸਾਹਿਬ ਜੀ ਨੇ ਆਹ ਵਿਧਾਨ ਬਣਾਇਆ ਹੈ, ਕਹਿਣ ਲੱਗੇ ਉਹਨਾਂ ਦੀ ਬਦੌਲਤ ਹੀ ਤੇਰੇ ਉੱਪਰ ਇੱਕ ਦਿਨ ਸਾਈਂ ਸੱਚਾ ਪ੍ਰਸੰਨ ਹੋਏਗਾ। ਸਤਸੰਗਿਓ, ਹਜ਼ੂਰ ਨੇ ਬੜਾ ਸੁਚੇਤ ਕੀਤਾ ਹੈ, ਕਹਿੰਦੇ ਮਨਮੁੱਖਾਂ ਦੀ ਸੰਗਤ ਤੋਂ ਬਚਿਆ ਜੇ ਜ਼ਰੂਰ ਹੈ ਜੇ ਸੱਚਮੁੱਚ ਸਿੱਖੀ ਕਮਾਣੀਏ, ਤੇ ਗੁਰਮੁਖਾਂ ਦੀ ਸੰਗਤ ਤੋਂ ਬਗੈਰ ਕਦੇ ਵਿਆਹ ਤੇ ਨਾ। ਜਿੱਥੇ ਵੀ ਤੁਸੀਂ ਵੇਖੋਗੇ ਨਾ, ਸਤਿਗੁਰੂ ਦੋਨੋਂ ਬਚਨ ਵਾਰ ਵਾਰ ਦੁਹਰਾਉਣਗੇ। ਇੱਥੇ ਬਚਨ ਸੀ ਮੇਰੇ ਸਾਹਿਬ ਕਹਿੰਦੇ ਨੇ ਮਨਮੁੱਖ ਸਿਉਂ ਕਰ ਦੋਸਤੀ, 1421 ਅੰਗੁਰ ਗ੍ਰੰਥ ਸਾਹਿਬ ਪਿਤਾ ਜੀ ਦਾ, ਮਨਮੁਖ ਸਿਉਂ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ। ਜਿਹੜੇ ਲੋਕ ਮਨ ਮਗਰ ਲੱਗੇ ਹੋਏ ਨੇ ਉਹਨਾਂ ਨੂੰ ਦੋਸਤੀ ਪਾਲ ਕੇ ਸੁੱਖ ਦੀ ਭਾਲ ਕਰ ਦਿਓ ਵੀ ਸੁੱਖ ਮਿਲ ਜਾਏਗਾ, ਉਹ ਗੱਲਾਂ ਸੁਣਾ ਸਕਦੇ ਨੇ। ਕਹਿਣ ਲੱਗੇ ਜੇ ਸੱਚੀ ਮੁੱਚੀ ਸੁੱਖ ਲੈਣਾ ਏ, ਜੰਮਣ ਮਰਨ ਦਾ ਗੇੜ ਕਟਾਉਣਾ ਏ, ਤੇ ਫਿਰ ਇੱਕ ਕੰਮ ਕਰਿਆ ਜੀ ਕਿਹੜਾ? ਹਜ਼ੂਰ ਕਹਿੰਦੇ ਗੁਰਮੁਖ ਸੋ ਕਰ ਦੋਸਤੀ, ਗੁਰਮੁਖਾਂ ਨਾਲ ਦੋਸਤੀ ਪਾਓ, ਸਤਿਗੁਰ ਸਿਉ ਲਾਏ ਚਿੱਤ, ਆਪਣਾ ਚਿੱਤ ਮੇਰੇ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਨਾਲ ਲਾ ਦਿਓ। ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿੱਤ। ਮਿੱਤਰਾ, ਜੰਮਣ ਮਰਨ ਦਾ ਗੇੜ ਕੱਟਿਆ ਜਾਏਗਾ ਹਾਂ, ਤੇ ਉਹ ਸੁੱਖ ਮਿਲੇਗਾ ਜਿਹੜਾ ਸੁੱਖ ਕਦੇ ਕੋਈ ਦੁਨੀਆਦਾਰ ਆਦਮੀ ਤੇਰੇ ਕੋਲ ਖੋ ਨਹੀਂ ਨਾ ਸਕੇਗਾ। ਉਹ ਸੁੱਖ ਮਿਲੇਗਾ ਜੇ ਤੂੰ ਉਹ ਸੁੱਖ ਦੀ ਤਲਾਸ਼ ਕਰਨਾ ਹੀ ਚਾਹੁੰਦਾ ਹੈ ਨਾ, ਤੇ ਫਿਰ ਇੱਕ ਕੰਮ ਜ਼ਰੂਰ ਕਰ, ਗੁਰੂ ਵਾਲਾ ਬਣ ਕੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਕੇ ਜੋ ਸਤਿਗੁਰੂ ਜੀ ਆਖਦੇ ਨੇ ਬਸ ਉਹਨਾਂ ਬਚਨਾਂ ਨੂੰ ਪ੍ਰਵਾਨ ਕਰ ਲਾਏ। ਤਾਂ ਹੀ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਕਹਿੰਦੇ ਨੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਖੰਡਾਂਦੇ, ਮੇਰੀ ਮੌਜੜੇ ਬਣ ਜਾਣ ਜੋੜੇ ਗੁਰਸਿੱਖਾਂ ਦੇ ਚਰਨਾਂ ਚ ਪੈ ਜਾਣ, ਪਰ ਨਾਲ ਹੀ ਇੱਕ ਵਚਨ ਕਰਦੇ ਦਰਸ਼ਨ, ਵਾਹਿਗੁਰੂ ਮਸਤਕ ਲੱਗਦਾ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਪਰ ਇਹੋ ਜਿਹੇ ਪਿਆਰੇ ਇਹ ਨਹੀਂ ਵੀ ਰਾਹ ਜਾਂਦਿਆਂ ਹੀ ਸਾਨੂੰ ਮਿਲ ਜਾਣਗੇ, ਨਹੀਂ, ਕਹਿਣ ਲੱਗੇ ਭਾਗ ਜਿਨ੍ਹਾਂ ਦੇ ਕੋਲ ਉਹਨਾਂ ਨੂੰ ਪੂਰਨ ਮਿਲਦੇ ਨੇ। ਪਰ ਇਹਦਾ ਇਹ ਨਹੀਂ ਮਤਲਬ ਵੀ ਭਾਗ ਅਸੀਂ ਕਹਿ ਛੜੀਏ ਜੇ ਪੂਰਾ ਮਿਲਿਆ ਨਹੀਂ ਤੇ ਭਾਗ ਸਾਡੇ ਮਾੜੇ ਨੇ ਤਾਂ ਹੀ ਮਿਲਿਆ, ਨਹੀਂ। ਸਤਿਗੁਰੂ ਜੀ ਆਖਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਅੰਦਰ ਜਿੰਨੀ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਾਂਗੇ, ਜਿੰਨੀ ਵੱਧ ਬਾਣੀ ਪੜਾਂਗੇ, ਨਾਮ ਜਪਾਂਗੇ, ਇਹ ਚੀਜ਼ ਭਾਗ ਬੰਨੇ ਨੇ ਤੇ ਇਸੇ ਸਤ ਗੁਰੂ ਨੇ ਕਿਰਪਾ ਕਰਕੇ ਭਾਗ ਬਣਾ ਕੇ ਉਹਨੂੰ ਮਿਲਾਣਾ ਹੈ। ਸਤਸੰਗਿਓ, ਇਹ ਨਹੀਂ ਵੀ ਖਾਤੇ ਖਾਤਾ ਕੇ ਬਹਿ ਜਾਈਏ, ਨਹੀਂ, ਕਹਿਣ ਲੱਗੇ ਪਰ ਸਾਧੂ ਦੀ ਚਰਨ ਧੂੜ ਉਦੋਂ ਮਿਲੇਗੀ ਜਦੋਂ ਇਸ ਮੱਥੇ ਦੇ ਭਾਗ ਬਹੁਤ ਬਣ ਜਾਣਗੇ। ਸਾਧ ਸੰਗਤ, ਉਹਦੇ ਤੋਂ ਪਹਿਲਾਂ ਤੇ ਮਨ ਅੰਦਰ ਸ਼ੰਕੇ ਸਵਾਲ ਕਈ ਤਰ੍ਹਾਂ ਦੇ ਉਤਰਾਅ ਚੜਾਅ ਕੇ ਸਿਆਣਾ ਬਣ ਬਣ ਕੇ ਉਹਨਾਂ ਚ ਰਵੇਗਾ, ਪਰ ਜਦੋਂ ਉਸ ਦੀ ਕਿਰਪਾ ਹੁੰਦੀ ਏ ਭਾਗ ਜਦੋਂ ਬਣ ਜਾਣ ਉਦੋਂ ਫਿਰ ਧੂੜ ਲੈਂਦਾ ਸਿੱਖ, ਉਦੋਂ ਲੱਭਦਾ ਫਿਰਦਾ ਏ, ਕਹਿੰਦਾ ਧੂੜ ਮਿਲੇ ਤੇ ਮੈਂ ਤਾਂ ਜਿਉਂਦਾ ਵਾ। ਇਹ ਕੇਵਲ ਕਹਿਣ ਵਾਸਤੇ ਨਹੀਂ, ਸਾਹਿਬ ਕਹਿੰਦੇ ਉਦੋਂ ਤਾਂ ਕਹੇਗਾ ਗੁਰਸਿੱਖਾਂ ਕੀ ਕਰ ਧੂੜ ਦੇ, ਰੱਬ ਜੀ ਮੈਨੂੰ ਧੂੜ ਕਿਉਂ ਨਹੀਂ ਮਿਲਦੀ ਉਹਨਾਂ ਦੀ, ਮੈਨੂੰ ਦੇ। ਹਮ ਪਾਪੀ ਪੀ ਦਤ ਪਾਏ, ਉਦੋਂ ਤਾਂ ਸਾਹਿਬ ਕਹਿੰਦੇ ਨਾ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈ ਹੈ, ਜਿਉ ਪਿੰਡ ਸਭ ਦਿਸਦਾ ਦੇਖਾ ਜੈ ਆਗਵਾਈ ਹੈ। ਗਰੀਬ ਨਿਵਾਸ ਪਿਤਾ ਦਾ ਬਚਨ ਕਹਿ ਸਤਸੰਗਿਓ, ਉਹ ਵਾਹਿਗੁਰੂ ਜਿਹਦਾ ਨਾਮ ਜਪੀਏ ਨਰਕਾਂ ਨੂੰ ਨਹੀਂ ਜਾਈਦਾ, ਪਿਆਰੇ ਜਿਹਦਾ ਬਖਸ਼ਿਆ ਇਹ ਜਿੰਦ ਤੇ ਸਰੀਰ ਸਾਡੇ ਕੋਲ। ਸਾਹਿਬ ਕਹਿੰਦੇ ਨੇ ਦੇਖ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਤ ਸਦਾਈ ਹੈ, ਜੇ ਆਪਣਾ ਭਲਾ ਚਾਹੁੰਦਾ ਹੈ ਨਾ ਤੇ ਆਪਣੇ ਆਪ ਨੂੰ ਨੀਵਾਂ ਕਰ ਜਿੰਨਾ ਹੋ ਸਕਦਾ ਏ, ਤੈਨੂੰ ਵੱਡਿਆਂ ਦੀ ਚਰਨ ਧੂੜ ਤਾਂ ਮਿਲੇਗੀ। ਤੂੰ ਵੱਡਾ, ਵੱਡਿਆਂ ਨੂੰ ਥੋੜਾ ਧੂੜ ਮਿਲਦੀ ਏ, ਮਨ ਕਰਕੇ ਤੂੰ ਵੱਡਾ ਬਣਿਆ ਏ, ਨਹੀਂ। ਸਾਹਿਬ ਕਹਿੰਦੇ ਦਾਨ ਮਖਿੰਡਾ ਕਾਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਗ ਤੇ ਆਈਏ, ਫਲ ਤੇ ਵੇਖੋ ਪਾਈਏ, ਜੇ ਵੇਹੀ ਕਾਰ ਕਮਾਈਏ, ਜੇ ਖੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਤੂੰ ਪੂਰਬਲਾ ਭਾਗ ਬਣਾ, ਅੱਜ ਨੀਵਾਂ ਮਨ ਕਰ ਲਿਖਿਆ ਜਾਏਗਾ, ਤਦ ਨੂੰ ਸਤਿਗੁਰੂ ਦਾ ਲਿਖਿਆ ਦੇ ਸਦਕਾ ਉਹ ਮਿਲੇਗਾ। ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਭਾਗ ਲਿਖਦੇ ਨੇ, ਪਰ ਉਹ ਜਦੋਂ ਲਿਖ ਦੇਣ ਉਦੋਂ ਧੂੜ ਮਿਲਦੀ ਏ, ਪਰ ਲਿਖਾਉਣ ਦਾ ਰਸਤਾ ਕੋਈ ਉਹ ਨਹੀਂ, ਕੋਈ ਹੋਰ ਤਰੀਕਾ ਨਹੀਂ ਜੋ ਕਲਗੀਆਂ ਵਾਲੇ ਨੇ ਦੱਸਿਆ ਏ। ਗੁਰੂ ਨੂੰ ਬਾਂਹ ਪਕੜਾ ਕੇ ਸਤਿਗੁਰੂ ਦੇ ਆਕੇ ਲੱਗਾਂਗੇ, ਜੋ ਜੋ ਭਾਵਨਾ ਤੇ ਸ਼ਰਧਾ ਵਧੇਗੀ, ਜੋ ਜੋ ਨਿਤਨੇਮ ਭਜਨ ਸਿਮਰਨ ਤੇ ਸੰਗਤ ਦੀ, ਗੁਰੂ ਕੀ ਸੰਗਤ ਦੀ ਹਾਜ਼ਰੀ ਵਧੇਗੀ, ਤਿਉਂ ਤੋਂ ਕੇ ਮਨ ਨੀਵਾਂ ਹੋਏਗਾ। ਪਹਿਲਾਂ ਮੰਗ ਪੈਦਾ ਹੋਏਗੀ, ਫਿਰ ਉਹ ਸਤਿਗੁਰੂ ਜੀ ਆਪ ਕਿਰਪਾ ਕਰਕੇ ਉਹ ਮਿਲਾਉਂਦੇ ਨੇ। ਇੱਕ ਵਾਰ ਸਾਥੇ ਰਲ ਕੇ ਪੜ੍ਹੀਏ ਜੀ ਜੋ ਭਾਈ ਸਾਹਿਬ ਜੀ ਨੇ ਕਿਹਾ, ਇਹ ਬਚਨ ਤੇ ਸਤਿਗੁਰਾਂ ਨੇ ਮਸਤਕ ਲੱਗਾ ਸਾਧ ਰੇਣ, ਇਹ ਜਿਹੜੀ ਸਾਧੂ ਦੀ ਗੁਰਮੁਖਾਂ ਦੀ ਚਰਨ ਧੂੜੇ ਨਾ ਉਦੋਂ ਮੱਥੇ ਤੇ ਲੱਗਦੀ, ਉਦੋਂ ਮਿਲਾਪ ਹੁੰਦਾ ਜਦੋਂ ਭਾਗ ਬਣ ਜਾਣ। ਇਸ ਨੂੰ ਪਿਆਰ ਨੇ ਹੋਰ ਤਰ੍ਹਾਂ ਗਾਇਆ, ਰਲ ਕੇ ਗਾਓ ਜੀ। ਸੌਦੇ ਤਕਦੀਰਾਂ ਦੇ ਐਵੇਂ ਨਹੀਂ ਸਾਧੂ ਮਿਲਦੇ, ਸੌਦੇ ਤਕਦੀਰਾਂ ਦੇ
ਨਸੀਬ ਹੁੰਦੀਆਂ ਨੇ। ਇੰਨੇ ਬਚਨ ਪ੍ਰਵਾਨ ਕਰਨੇ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਧ ਸੰਗਤ। ਇਸ ਤੋਂ ਅਗਲੇਰੇ ਵਿਚਾਰ ਕੱਲ ਦੇ ਦੀਵਾਨ ਅੰਦਰ ਸਤਿਗੁਰੂ ਜੀ ਦੀ ਆਪਣੀ ਕਿਰਪਾ ਦੁਆਰਾ ਰਲ ਮਿਲ ਕੇ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਰੱਬ ਨੂੰ ਮਿਲਣ ਲਈ ਨਾ ਤਾਂ ਬੰਦਾ ਪਾਗਲ ਚਾਹੀਦਾ ਤੇ ਨਾ ਸਿਆਣਾ ਚਾਹੀਦਾ ਹੈ, ਫਿਰ ਕਿਉਂ ਜਾ ਚਾਹੀਦਾ ਏ। ਸਤਿਗੁਰੂ ਦੇ ਕੀ ਬਚਨ ਨੇ ਉਹਨਾਂ ਦੇ ਵਿਚਾਰ ਕੱਲ ਦੇ ਦੀਵਾਨ ਵਿੱਚ ਕਰਾਂਗੇ, ਕਿਉਂਕਿ ਸਤਿਗੁਰੂ ਦਾ ਹੁਕਮ ਏ ਸਭ ਸਿਆਣਪਾਂ ਛੱਡ ਕੇ ਗੁਰ ਕੀ ਪੈਰੀ ਪਾਏ, ਸਿਆਣਪਾਂ ਛੱਡ ਦੇ ਤੇ ਫਿਰ ਕੀ ਆਦਮੀ ਬੋਰਾ ਹੋ ਜਾਵੇ। ਸਤਿਗੁਰੂ ਕਹਿੰਦੇ ਨਹੀਂ, ਕਿਉਂ ਜਾ ਹੋਵੇ, ਸਤਿਗੁਰੂ ਮੇਰਾ ਕਰਨ ਕੱਲ ਦੇ ਦੀਵਾਨ ਅੰਦਰ ਵਿਚਾਰ ਕਰਾਂਗੇ। ਮੇਰੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।